ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬ ਹੂ ਨਾ ਛਾਡੈ ਖੇਤ। ਬੇਸੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬਲਾਵਹੁ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏਕੈ ਨਾਥ, ਹਾਜਰਾ ਹਜੂਰ, ਜਾਹਰਾ ਜਹੂਰ, ਸਰਬ ਕਲਾ ਭਾਰਪੂਰ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ ਕਲੰਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਬੁਲੰਦ ਕਰੀਏ। ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਵਿੱਚ ਹਰ ਕੌਮ, ਹਰ ਧਰਮ ਆਪੋ ਆਪਣੇ ਦਿਨ, ਤਿਉਹਾਰ, ਇਤਿਹਾਸਕ ਦਿਹਾੜੇ ਮਨਾਉਂਦੇ ਹਨ, ਪਰ ਜੋ ਸ਼ਹੀਦੀ ਸਪਤਾਹਾ 6 ਪੋਹ ਤੋਂ ਲੈ ਕਰਕੇ 13 ਪੋਹ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਤਿਹਾਸ ਹੈ, ਇਹ ਵਿਲੱਖਣ ਹੈ। ਦੁਨੀਆਂ ਵਿੱਚ ਇਸ ਇਤਿਹਾਸ ਦੀ ਕਿਤੇ ਵੀ ਮਿਸਾਲ ਨਹੀਂ ਜੇ ਮਿਲਦੀ। ਜਦੋਂ ਕਲੰਗੀਧਰ ਦੇ ਲਾਲਾ ਨੇ ਸਰਹੰਦ ਨੀਹਾਂ ਵਿੱਚ ਖੜ ਕੇ ਗੋਡੇ ਗਿੱਟੇ ਕਢਵਾ ਕੇ ਆਪਣਾ ਖੂਨ ਵਹਾ ਕੇ ਸ਼ਹਾਦਤ ਦਿੱਤੀ ਤੇ ਸਿੱਖ ਕੌਮ ਦੀਆਂ ਨੀਹਾਂ ਨੂੰ ਉਹ ਪੱਕੀਆਂ ਕਰ ਗਏ, ਅੱਜ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜੋ ਵੀ ਸਿੱਖੀ ਦਾ ਬੋਲਬਾਲਾ ਹੈ, ਸਿੱਖੀ ਨੇ ਵਿਕਾਸ ਅਤੇ ਜੋ ਵਿਕਾਸ ਕੀਤਾ, ਸਿੱਖੀ ਦੀ ਫੁਲਵਾੜੀ ਜਿੱਥੇ ਵੀ ਮਹਿਕ ਰਹੀ ਹੈ, ਇਸ ਦੀਆਂ ਨੀਹਾਂ ਵਿੱਚ ਸਾਹਿਬਜ਼ਾਦਿਆਂ ਦੀ ਰੱਤ ਹੈ, ਸ਼ਹੀਦ ਸਿੰਘਾਂ ਦੀਆਂ ਹੱਡੀਆਂ ਨੇ, ਉਨ੍ਹਾਂ ਨੇ ਆਪਣੀਆਂ ਹੱਡੀਆਂ ਦਾ ਚੂਰਮਾ ਪੀ ਕੇ ਇਹਦੀਆਂ ਨੀਹਾਂ ਦੇ ਵਿੱਚ ਪਾਇਆ ਹੈ। ਤਾਂ ਕਰਕੇ ਅੱਜ ਦੇਸ਼ਾਂ ਵਿਦੇਸ਼ਾਂ ਦੇ ਆਪਾਂ ਅੰਦਰ ਆਪਾਂ ਸਿੱਖੀ ਦਾ ਬੋਲਬਾਲਾ ਵੇਖਦੇ ਹਾਂ। ਇਹ ਸ਼ਹੀਦੀ ਸਪਤਾਹ ਜਿਸ ਦਾ ਇਤਿਹਾਸ ਬੜਾ ਹੀ ਦਰਦਮਈ ਹੈ, ਜੋ ਉਹਨਾਂ ਨੇ ਕੀਤਾ ਉਹ ਵੀ ਬੜਾ ਦਰਦਨਾਕ ਸੀ। ਇਸ ਤਰ੍ਹਾਂ ਦੇ ਜ਼ੁਲਮ ਦੀ, ਜਬਰ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ ਕਿ ਨਿੱਕੇ ਨਿੱਕੇ ਮਸੂਮਾਂ ਨੂੰ ਧਰਮ ਦੀ ਆੜ ਲੈ ਕੇ ਸ਼ਹੀਦ ਕੀਤਾ ਜਾਏ। ਜੋ ਉਹਨਾਂ ਨੇ ਕੀਤਾ ਉਹ ਵੀ ਜ਼ੁਲਮ ਦੀ ਅੱਤ ਸੀ, ਪਰ ਜੋ ਸ਼ਹਾਦਤ ਸਾਹਿਬਜ਼ਾਦਿਆਂ ਨੇ ਦਿੱਤੀ ਇਹ ਵੀ ਇੱਕ ਅੱਤ ਸੀ। ਭਾਵ ਕਿ ਇਸ ਤਰ੍ਹਾਂ ਦਾ ਕਿਤੇ ਵੀ ਉਦਾਹਰਣ ਦਲੀਲ ਨਹੀਂ ਮਿਲਦੀ। ਸੋ ਆਓ ਉਹ ਬਾਬਿਆਂ ਦਾ ਇਤਿਹਾਸ, ਜਿਹੜੇ ਸਾਹਿਬਜ਼ਾਦੇ ਬੱਚੇ ਨਹੀਂ ਸਨ, ਕਹਿਣ ਲਈ ਆਪਾਂ ਕਹਿ ਦਿੰਦੇ ਹਾਂ ਕਲਗੀਧਰ ਪਾਤਸ਼ਾਹ ਦੇ ਬੱਚੇ, ਨਹੀਂ ਨਹੀਂ ਬੱਚੇ ਨਹੀਂ, ਉਹ ਬਾਬੇ ਸੀ, ਨਿਆਣੇ ਨਹੀਂ, ਉਹ ਵੀਰ ਸੀ, ਸੂਰਮੇ ਸੀ, ਯੋਧੇ ਸੀ ਉਹ, ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਪਰ ਸਮਝੌਤਾ ਨਹੀਂ ਕੀਤਾ। ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੇ ਫਤਿਹ ਦੇ ਝੰਡੇ ਗੱਡ ਦਿੱਤੇ। ਕਲਗੀਧਰ ਪਾਤਸ਼ਾਹ ਨੇ ਆਪਣੇ ਲਾਲਾਂ ਦਾ ਨਾਮ ਐਵੇਂ ਨਹੀਂ ਸੀ ਰੱਖਿਆ, ਬਲਕਿ ਇਹਦੇ ਪਿੱਛੇ ਵੀ ਕੋਈ ਕਾਰਨ ਸੀ। ਕਹਿੰਦੇ ਇੱਕ ਵਾਰੀ ਨਾ ਧੰਨ ਮਾਤਾ ਗੁਜਰ ਕੌਰ ਕਹਿਣ ਲੱਗੇ, ਕਹਿੰਦੇ ਲਾਲ ਜੀ ਵੀ ਪਹਿਲਾਂ ਮੇਰੇ ਇੱਕ ਅੱਖ ਸੀ, ਭਾਵ ਕਿ ਮੇਰੇ ਘਰ ਦੇ ਵਿੱਚ ਇੱਕ ਪੁੱਤ ਸੀ, ਪਰ ਹੁਣ ਮੇਰੇ ਚਾਰ ਅੱਖਾਂ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਚਾਰ ਨਹੀਂ ਬਲਕਿ ਇੱਕੋ ਹੀ ਹੈ। ਇਹ ਸੰਵਾਦ ਹੋ ਰਿਹਾ ਦੋਵਾਂ ਵਿੱਚ। ਮਾਤਾ ਕਹਿੰਦੀ ਮੇਰੇ ਚਾਰ ਅੱਖਾਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਾਤਾ ਜੀ ਚਾਰ ਨਹੀਂ, ਦਰਅਸਲ ਇਹ ਚਾਰ ਗੁਣ ਨੇ ਜੋ ਮੈਂ ਇੱਕ ਵਿੱਚ ਪਾਏ ਨੇ। ਕਹਿਣ ਲੱਗੇ ਲਾਲ ਜੀ ਖੁੱਲ ਕੇ ਦੱਸੋ। ਉਹ ਕਹਿੰਦੇ ਮੈਂ ਇਹ ਚਾਰ ਗੁਣ ਆਪਣੇ ਖਾਲਸੇ ਦੇ ਅੰਦਰ ਭਰਨੇ ਆ, ਖਾਲਸੇ ਦੇ ਅੰਦਰ। ਖਾਲਸਾ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਨਾਦ ਵਿੱਚੋਂ ਪੈਦਾ ਕੀਤਾ, ਸ਼ਬਦ ਵਿੱਚੋਂ, ਬਾਣੀ ਵਿੱਚੋਂ ਪੈਦਾ ਕੀਤਾ ਖਾਲਸਾ। ਇਹ ਖਾਲਸੇ ਦੇ ਅੰਦਰ ਮੈਂ ਚਾਰ ਗੁਣ ਪਾਉਣੇ ਨੇ। ਮੈਂ ਆਪਣਾ ਅਜੀਤ ਵਾਰ ਦਿਆਂਗਾ, ਪਰ ਮੇਰਾ ਖਾਲਸਾ ਅਜਿੱਤ ਰਹੇਗਾ, ਜੋ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ, ਪਰ ਹੋਵੇ ਖਾਲਸਾ। ਜੇ ਅੱਜ ਕਿਤੇ ਨਾ ਕਿਤੇ ਕੋਈ ਢਹਿੰਦੀ ਗਲਾ ਦੀ ਗੱਲ ਕੌਮ ਵਿੱਚ ਹੁੰਦੀ ਹੈ ਨਾ, ਤਾਂ ਇਹ ਗੁਰੂ ਕੇ ਸਵਾਰਿਓ ਗਦਾਰ ਲੋਕਾਂ ਦਾ ਕਸੂਰ ਹੈ। ਕੌਮ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ, ਕੌਮ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ, ਕਿਉਂਕਿ ਸਿੱਖ ਨਾ ਤਾਂ ਕਦੇ ਪਿਆਰ ਕਰਕੇ ਹਾਰਿਆ, ਨਾ ਕਿਰਦਾਰ ਕਰਕੇ ਹਾਰਿਆ। ਸਿੱਖ ਜਦੋਂ ਵੀ ਹਾਰਿਆ ਇਹ ਗਦਾਰ ਕਰਕੇ ਹਾਰਿਆ। ਸਾਡੀ ਕੌਮ ਦੇ ਵਿੱਚ ਹੀ ਗਦਾਰ ਪੈਦਾ ਹੋ ਗਏ। ਜਦੋਂ ਅਸੀਂ ਇੱਕ ਸੀ ਨਾ, ਇੱਕਜੁੱਟ ਸੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਸੀ, ਪੰਜਾਂ ਤਖਤਾਂ ਨੂੰ ਸਮਰਪਿਤ ਸੀ, ਪੰਜ ਕਕਾਰਾਂ ਦੇ ਧਾਰਨੀ, ਪੰਜ ਬਾਣੀਆਂ ਦੇ ਨਿਤਨੇਮੀ, ਰਹਿਤ ਵਹਿਤ ਵਿੱਚ ਪੂਰੇ ਸੀ, ਕ੍ਰਹਿਤਾਂ ਦੇ ਤਿਆਗੀ ਸੀ, ਗੁਰੂ ਦੇ ਪਿਆਰ ਵਿੱਚ ਭਿੱਜੇ ਸੀ, ਇੱਕ ਸਿੱਖ ਦੂਜੇ ਸਿੱਖ ਉੱਪਰ ਦੀ ਜਾਨ ਵਾਰਦਾ ਸੀ, ਤਾਂ ਜਿੱਥੇ ਵੀ ਸਿੱਖ ਗਿਆ ਜਿੱਤ ਨੇ ਇਹਦੇ ਕਦਮ ਚੁੰਮੇ ਨੇ। ਕਿੱਥੇ ਕਿੱਥੇ ਤੱਕ ਖਾਲਸੇ ਨੇ ਆਪਣੇ ਝੰਡੇ ਝੁਲਾਤੇ। ਪਰ ਜੇ ਅੱਜ ਕੋਈ ਢਹਿੰਦੀ ਕਲਾ ਦੀ ਗੱਲ ਹੋ ਰਹੀ ਹੈ, ਤਾਂ ਇਹ ਕੋਈ ਬਾਹਰੋਂ ਆ ਕੇ ਸਾਨੂੰ ਨਹੀਂ ਮਾਰ ਰਿਹਾ, ਬਲਕਿ ਸਾਡੇ ਵਿੱਚੋਂ ਹੀ ਗਦਾਰ ਪੈਦਾ ਹੋ ਗਏ, ਕਿਉਂਕਿ ਦੂਜਾ ਤਾਂ ਸਾਨੂੰ ਕੋਈ ਖਤਮ ਕਰ ਹੀ ਨਹੀਂ ਸਕਦਾ। ਸਾਡੇ ਵਿੱਚੋਂ ਹੀ ਆਪਣੇ ਲਿਬਾਸ ਵਾਲੇ, ਸਿੱਖੀ ਸਰੂਪ ਵਾਲੇ, ਸਿੱਖੀ ਸਰੂਪ ਹੈ ਬਾਹਰੋਂ ਪਰ ਸਿੱਖੀ ਸੋਚ ਨਹੀਂ ਹੈ, ਮਾਫ ਕਰਨਾ। ਤਾਂ ਅਗਲਾ ਜਿਹੜਾ ਨਾਮ ਹੈ, ਕਹਿਣ ਲੱਗੇ ਮਾਤਾ ਵੀ ਜਿੱਤਣ ਵਾਸਤੇ ਨਾ ਫਿਰ ਜੂਝਣ ਦੀ ਲੋੜ ਹੁੰਦੀ ਹੈ। ਮੈਂ ਆਪਣੇ ਜੁਝਾਰ ਨੂੰ ਵਾਰ ਦਿਆਂਗਾ, ਪਰ ਜੂਝਣ ਦਾ ਜਿਹੜਾ ਬਲ ਹੈ, ਤਹੱਈਆ, ਮੈਂ ਆਪਣੇ ਖਾਲਸੇ ਦੇ ਅੰਦਰ ਭਰ ਦਿਆਂਗਾ। ਕੀ ਭਰਿਆ? ਇੱਕ ਪਾਸੇ 10 ਲੱਖ, ਇੱਕ ਪਾਸੇ 40। ਇੱਕ ਪਾਸੇ 40 ਸੀ, ਢਿੱਡੋਂ ਭੁੱਖੇ ਸੀ, ਉਹ ਕੱਚੀ ਗੜੀ ਵਿੱਚ ਸੀ, ਕੋਈ ਉਹਨਾਂ ਕੋਲ ਹਥਿਆਰਾਂ ਦਾ, ਸ਼ਸਤਰਾਂ ਦਾ ਜ਼ਖੀਰਾ ਨਹੀਂ ਸੀ, ਕੋਈ ਜ਼ਖੀਰਾ ਨਹੀਂ ਸੀ ਉਹਨਾਂ ਕੋਲ, ਵਧੀਆ ਸ਼ਸਤਰ ਸੀ ਉਹਨਾਂ ਕੋਲ, ਢਿੱਡੋਂ ਭੁੱਖੇ ਸੀ, ਕੱਚੀ ਗੜੀ ਵਿਦੇ ਵਿੱਚ ਸੀ, ਬਲਕਿ ਲੜਨ ਵਾਸਤੇ ਤਾਂ ਪੱਕੇ ਕਿਲਿਆਂ ਦੀ ਲੋੜ ਹੁੰਦੀ ਹੈ। ਦਰਅਸਲ ਐਸਾ ਕੁਝ ਵੀ ਨਹੀਂ ਸੀ, ਪਰ ਉਦੋਂ ਉਹ ਜਿਹੜੇ 40 ਲੜੇ ਸੀ ਨਾ, ਉਹ ਧਰਮ ਵਾਸਤੇ ਲੜੇ ਸੀ। ਲੜਾਈ ਅੱਜ ਵੀ ਹੈ, ਪਰ ਅੱਜ ਧੜਿਆਂ ਦੀ ਲੜਾਈ ਹੈ, ਧਰਮ ਦੀ ਨਹੀਂ ਹੈ। ਬਿਰਲੇ ਗੁਰਸਿੱਖ ਨੇ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਿਤ ਨੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਨੇ, ਅੱਜ ਧੜਿਆਂ ਦੀਆਂ ਲੜਾਈਆਂ ਰਹਿ ਗਈਆਂ। ਅਸੀਂ ਲੜਦੇ ਤਾਂ ਹਾਂ, ਪਰ ਆਪਣੇ ਧੜੇ ਲਈ। ਜਿੱਥੇ ਮੇਰੇ ਧੜੇ ਦੀ ਗੱਲ ਹੈ ਮੈਂ ਅੱਗੇ ਵਧਾਂਗਾ, ਜਿੱਥੇ ਮੇਰੇ ਧੜੇ ਦੀ ਗੱਲ ਹੈ ਨਹੀਂ ਮੈਂ ਪਿੱਛੇ ਰਹਾਂਗਾ। ਅਸੀਂ ਧਰਮ ਨਹੀਂ ਵੇਖ ਰਹੇ, ਧੜਾ ਵੇਖ ਰਹੇ ਹਾਂ। ਪਰ ਉਦੋਂ ਜਿਹੜੇ ਲੜੇ ਸੀ ਉਹ ਧਰਮ ਲਈ ਲੜੇ ਸੀ, ਜਦੋਂ ਉਹ ਧਰਮ ਲਈ ਲੜੇ ਸੀ ਉਹ 40 ਢਿੱਡੋਂ ਭੁੱਖਿਆਂ ਨੇ 10 ਲੱਖ ਦੇ ਨੱਕ ਚ ਦਮ ਕਰਤਾ ਸੀ। 1.25 ਲੱਖ ਸੇ ਏਕ ਲੜਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ, ਐਸੀ ਜੂਝਣ ਦੀ ਤਾਕਤ ਖਾਲਸੇ ਦੇ ਅੰਦਰ ਭਰੀ ਸੀ ਕਲਗੀਧਰ ਨੇ। ਫਿਰ ਜੂਝਣ ਵਾਸਤੇ ਜ਼ੋਰ ਦੀ ਲੋੜ ਹੁੰਦੀ ਹੈ, ਜ਼ੋਰ ਹੋਵੇ। ਪਰ ਇਹ ਜ਼ੋਰ ਮਿਲਦਾ ਕਿੱਥੋਂ ਹੈ? ਬਲ ਦੋ ਤਰ੍ਹਾਂ ਦਾ ਹੁੰਦਾ, ਇੱਕ ਤਨ ਦਾ, ਇੱਕ ਆਤਮਾ ਦਾ। ਤਨ ਨੂੰ ਬਲਸ਼ਾਲੀ ਕਰਨਾ ਹੋਵੇ, ਬਾਹਰੀ ਤੌਰ ਤੇ ਮਨੁੱਖ ਬੜੀਆਂ ਖੁਰਾਕਾਂ ਖਾਂਦਾ, ਪਰ ਜੇ ਆਪਣੀ ਜ਼ਮੀਰ ਨੂੰ ਤਾਕਤਵਰ ਕਰਨਾ ਹੋਵੇ, ਜ਼ਮੀਰ, ਤਾਂ ਆਪਣੀ ਆਤਮਾ ਨੂੰ, ਆਤਮਕ ਜੀਵਨ ਬਲਵਾਨ ਬਣਾਉਣਾ ਹੋਵੇ, ਤਾਂ ਉਹਦੇ ਵਾਸਤੇ ਖੁਰਾਕ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਥਾਲ ਦੇ ਵਿੱਚ ਪਰੋਸ ਕੇ ਰੱਖਤੀ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ। ਇਹ ਖੁਰਾਕ ਨੂੰ ਖਾ ਕੇ ਕੋਈ ਆਤਮਾ ਦੇ ਤਲ ਤੇ ਬਲਸ਼ਾਲੀ ਬਣਦਾ। ਮੈਂ ਆਪਣੇ ਜ਼ੋਰਾਵਰ ਨੂੰ ਵਾਰ ਦਿਆਂਗਾ, ਪਰ ਇਹ ਜ਼ੋਰ ਮੈਂ ਆਪਣੇ ਖਾਲਸੇ ਦੇ ਅੰਦਰ ਭਰਾਂਗਾ। ਜਿੱਥੇ 3 ਚੀਜ਼ਾਂ ਆ ਜਾਣ, ਜਿੱਤਣ ਦਾ ਤਹੀਆ ਆ ਜੇ, ਜੂਝਣ ਦੀ ਕਲਾ ਆ ਜੇ, ਆਤਮਕ ਜ਼ੋਰ ਆ ਜੇ, ਆਤਮਕ ਬਲ ਆ ਜੇ, ਉਹ ਜਿੱਥੇ ਵੀ ਜਾਏਗਾ ਉਹਦੀ ਫਤਿਹ ਹੋਵੇਗੀ। ਮੈਂ ਆਪਣੇ ਫਤਿਹ ਨੂੰ ਵਾਰ ਦਿਆਂਗਾ, ਪਰ ਇਹ ਫਤਿਹ ਮੈਂ ਖਾਲਸੇ ਦੀ ਝੋਲੀ ਪਾਵਾਂਗਾ। ਬਲਕਿ ਸਿੱਖ ਜਦੋਂ ਵੀ ਸਿੱਖ ਨੂੰ ਮਿਲੇਗਾ, ਇਹਦੀ ਰਸਨਾ ਤੇ ਇਹੀ ਸ਼ਬਦ ਰਹੇਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਐਸੇ ਹੀ ਕੀਤਾ। ਧੰਨ ਬਾਬਾ ਫਤਿਹ ਸਿੰਘ, ਕੇਵਲ ਨਾਮ ਦੇ ਫਤਿਹ ਨਹੀਂ ਸੀ, ਉਹਨਾਂ ਨੇ ਕਚਹਿਰੀ ਵੀ ਫਤਿਹ ਕਰ ਲਈ। ਉਹਨਾਂ ਅੱਗੇ ਵਜੀਦਾ ਹਾਰ ਗਿਆ, ਸੁੱਚੇ ਨੰਦ ਵਰਗੇ, ਗੰਗੂ ਵਰਗੇ, ਜਿਹੜੇ ਵੀ ਉੱਥੇ ਅਮੀਰ ਵਜ਼ੀਰ ਬੈਠੇ ਸੀ ਸਾਰੇ ਹਾਰ ਗਏ। ਉਹਨਾਂ ਦੇ ਲੋਭ, ਉਹਨਾਂ ਦੇ ਲਾਲਚ, ਉਹਨਾਂ ਦੇ ਡਰ, ਉਹਨਾਂ ਦੇ ਤਸੀਹੇ, ਜਲਾਦ ਸਾਰੇ ਹਾਰ ਗਏ, ਪਰ ਬਾਬਾ ਫਤਿਹ ਸਿੰਘ ਜਿੱਤ ਗਿਆ। ਅੱਜ ਵੀ ਜਿਹਨੂੰ ਨਾ ਕਿਸੇ ਵਕਤ ਕਿਹਾ ਜਾਂਦਾ ਸੀ ਹਿੰਦ ਦਾ ਸਰ, ਹਿੰਦ ਦਾ ਸਿਰ, ਇਹਦਾ ਨਾਮ ਐਵੇਂ ਨਹੀਂ ਸੀ ਪਿਆ, ਇਹਨੂੰ ਕਹਿੰਦੇ ਸੀ ਸਰਹੰਦ। ਔਰ ਕਈ ਵਾਰੀ ਲਿਖਤਾਂ ਵਿੱਚ ਮਿਲਦਾ ਸਾਰ ਹਿੰਦ, ਸਾਰੇ ਹਿੰਦ ਦਾ ਸਿਰ। ਉਹ ਵਕਤ ਸਰਹੰਦ ਦੀ ਆਮਦਨੀ ਬਹੁਤ ਸੀ, ਫਿਰ ਇੱਥੇ ਰਹਿਣ ਵਾਸਤੇ ਆਮ ਖਾਸ ਬਾਗ ਬਣਿਆ ਹੋਇਆ, ਅੱਜ ਵੀ ਜਾ ਕੇ ਤੁਸੀਂ ਵੇਖ ਸਕਦੇ ਹੋ, ਕਈ ਤਰ੍ਹਾਂ ਦੇ ਬੁਰਜ ਬਣੇ ਹੋਏ ਸੀ, ਇੱਥੇ ਆਉਂਦੇ ਜਾਂਦੇ ਹੁਕਮਰਾਨ ਇੱਥੇ ਠਹਿਰਦੇ ਸੀ। ਇਹਨੂੰ ਹਿੰਦ ਦਾ ਸਿਰ ਕਿਹਾ ਜਾਂਦਾ ਸੀ, ਇਹ ਧਰਤੀ ਨੂੰ। ਔਰ ਜਿਸ ਧਰਤੀ ਤੇ ਇੰਨਾ ਕਹਿਰ ਹੋਇਆ, ਜਾਬਰ ਹੋਇਆ, ਜ਼ੁਲਮ ਹੋਇਆ, ਜਦੋਂ ਸਾਹਿਬਜ਼ਾਦਿਆਂ ਨੇ ਆਪਣੇ ਸਿਰ ਉੱਥੇ ਦਿੱਤੇ ਨੇ ਨਾ, ਧੰਨ ਬਾਬਾ ਫਤਿਹ ਸਿੰਘ ਨੇ ਤੇ ਧੰਨ ਬਾਬਾ ਜ਼ੋਰਾਵਰ ਸਿੰਘ ਨੇ ਆਪਣੇ ਸਿਰ ਲਾਏ ਨੇ ਉੱਥੇ, ਆਪਣਾ ਆਪ ਲਾਤਾ, ਔਰ ਸਿੱਖੀ ਦੀਆਂ ਜੜ੍ਹਾਂ ਨੂੰ ਐਸਾ ਮਜ਼ਬੂਤ ਕੀਤਾ। ਇੱਕ ਬੇਨਤੀ ਹੋਰ ਸਮਝਿਓ, ਚਮਕੌਰ ਦੀ ਗੜੀ ਦਾ ਇਤਿਹਾਸ ਜਦੋਂ ਤੁਸੀਂ ਪੜੋਗੇ ਨਾ, ਤਾਂ ਉਹ ਵਕਤ ਗੜੀ ਕੱਚੀ ਹੈ, ਇਹ ਕੋਈ ਪੱਕੀਆਂ ਇੱਟਾਂ ਨਾਲ ਨਹੀਂ ਸੀ ਬਣੀ ਹੋਈ। ਹਾਂ, ਬਲਕਿ ਪੱਕੀਆਂ ਇੱਟਾਂ ਉਦੋਂ ਸੀ, ਜਿਹਨੂੰ ਸਰਹੰਦੀ ਇੱਟਾਂ ਆਪਾਂ ਕਹਿੰਦੇ ਹਾਂ, ਉਹ ਵਕਤ ਸੀ, ਕਿਉਂਕਿ ਸਾਹਿਬਜ਼ਾਦਿਆਂ ਨੂੰ ਉਹ ਵਕਤ ਨੀਹਾਂ ਦੇ ਵਿੱਚ ਚਿਣਿਆ ਗਿਆ, ਕੰਧਾਂ ਬਣਾਈਆਂ ਗਈਆਂ, ਮਤਲਬ ਕਿ ਉਦੋਂ ਇੱਟ ਸੀ। ਪਰ ਜਿਹੜੀ ਹਵੇਲੀ ਚਮਕੌਰ ਸਾਹਿਬ ਦੀ ਹੈ, ਜਿਹਨੂੰ ਆਪਾਂ ਚਮਕੌਰ ਦੀ ਗੜੀ ਕਹਿੰਦੇ ਹਾਂ ਨਾ, ਇਹ ਪੱਕੀ ਨਹੀਂ ਸੀ। ਦਰਅਸਲ ਬੁੱਧੀ ਚੰਦ ਰਾਵਤ ਦੀ ਹਵੇਲੀ ਸੀ, ਇਹ ਕੱਚੀ ਸੀ। ਹਵੇਲੀ ਕੱਚੀ ਹੈ, ਉਮਰਾਂ ਪੱਕੀਆਂ ਨੇ, ਉਮਰਾਂ ਪੱਕੀਆਂ ਨੇ ਉੱਥੇ। ਧੰਨ ਬਾਬਾ ਅਜੀਤ ਸਿੰਘ ਜੀ ਤੇ ਧੰਨ ਬਾਬਾ ਜੁਝਾਰ ਸਿੰਘ ਜੀ, ਤੇ ਫਿਰ ਪੰਜ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਭਾਈ ਮੋਕ ਸਿੰਘ ਤੇ ਭਾਈ ਸਾਹਿਬ ਸਿੰਘ। ਇਹਨਾਂ ਤੋਂ ਇਲਾਵਾ ਹੋਰ ਸਿੱਖ ਵੀ ਨੇ ਜਿਨ੍ਹਾਂ ਦੀ ਗਿਣਤੀ ਲਗਭਗ 40 ਲਿਖੀ ਹੈ ਵਿਦਵਾਨਾਂ ਨੇ। ਗੜੀ ਕੱਚੀ, ਹਵੇਲੀ ਕੱਚੀ, ਪਰ ਉਮਰਾਂ ਪੱਕੀਆਂ। ਸਰਹੰਦ ਨੀਹਾਂ ਪੱਕੀਆਂ ਪਰ ਉਮਰਾਂ ਕੱਚੀਆਂ। ਸਰਹੰਦ ਕੀ ਹੈ? ਨੀਹਾਂ ਇੱਟਾਂ ਪੱਕੀਆਂ ਨੇ ਪਰ ਉਮਰਾਂ ਕੱਚੀਆਂ ਨੇ। ਉਹ ਕੱਚੀਆਂ ਉਮਰਾਂ ਨੇ ਐਸਾ ਇਤਿਹਾਸ ਰਚਤਾ ਉੱਥੇ ਜਿਸ ਦੀ ਬਰਾਬਰਤਾ ਕਿਸੇ ਵੀ ਧਰਮ ਦੇ ਵਿੱਚ ਹੋ ਨਹੀਂ ਸਕਦੀ। ਆਪਣਾ ਆਪ ਵਾਰ ਕੇ ਉਹ ਨੀਹਾਂ ਨੂੰ ਇੰਨੀਆਂ ਪੱਕੀਆਂ ਕਰ ਦਿੱਤਾ ਕਿ ਸਿੱਖੀ ਦੇ ਉੱਪਰ ਇੰਨੇ ਕਹਿਰ ਟੁੱਟੇ, ਉਦੋਂ ਬਾਅਦ ਵੀ ਟੁੱਟੇ। ਮੀਰ ਮੰਨੂ ਦੀ ਜੇਲ੍ਹ ਦਾ ਜ਼ਿਕਰ ਪੜ੍ਹ ਕੇ ਵੇਖੋ, ਘੱਲੂ ਘਾਰਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਤੁਸੀਂ, ਕੁੱਪਰ ਹੀੜੇ ਦੀ ਧਰਤੀ ਤੇ ਮਲੇਰ ਕੋਟਲੇ ਕੋਲ ਇੱਕੋ ਦਿਨ ਵਿੱਚ 35,000 ਸਿੱਖਾਂ ਦੀ ਸ਼ਹਾਦਤ ਹੁੰਦੀ ਹੈ, ਲਗਭਗ ਇੱਕ ਦਿਨ ਵਿੱਚ। ਜ਼ਾਲਮ ਕਹਿੰਦਾ ਸੀ ਸਿੱਖ ਖਤਮ ਕਰਤੇ, ਇਹਨਾਂ ਦੀ 3 ਪੀੜ੍ਹੀਆਂ ਖਤਮ ਕਰਤੀਆਂ ਮੈਂ, ਹੁਣ ਨਹੀਂ ਉੱਠ ਸਕਣਗੇ ਇਹ। ਕਿੰਨੇ ਕਹਿਰ ਟੁੱਟ ਗਏ ਸਿੱਖੀ ਤੇ, ਪਰ ਸਿੱਖੀ ਦੇ ਮਹਿਲ ਮਨਾਰਿਆਂ ਨੂੰ ਕੋਈ ਢਾ ਨਹੀਂ ਸਕਿਆ। ਕਿਉਂ? ਕਿਉਂਕਿ ਇਹਦੀਆਂ ਨੀਹਾਂ ਵਿੱਚ ਧੰਨ ਬਾਬਾ ਫਤਿਹ ਸਿੰਘ ਦਾ ਖੂਨ ਹੈ, ਧੰਨ ਬਾਬਾ ਜੋਰਾਵਰ ਸਿੰਘ ਜੀ ਦਾ ਖੂਨ ਹੈ ਇਹਦੇ ਵਿੱਚ। ਰਹੋ ਵਿਚਾਰ, 12 ਪੋਹ ਦੀ ਰਾਤ ਹੈ। ਕੱਲ ਆਪ ਜੀ ਨੇ ਇਤਿਹਾਸ ਸੁਣਿਆ ਕਿ ਮੋਤੀ ਰਾਮ ਮਹਿਰਾ ਦੁੱਧ ਦਾ ਗੜਵਾ ਲੈ ਕੇ ਪਹੁੰਚਦਾ। ਮਾਤਾ ਗੁਜਰ ਕੌਰ ਨੂੰ ਕਹਿਣ ਲੱਗੇ, ਹਾਂ ਮਾਤਾ ਜੀ, ਆਪਣੀ ਪੁੱਜਤ ਦੇ ਅਨੁਸਾਰ ਮੈਂ ਸੇਵਾ ਕਰਨ ਵਾਸਤੇ ਆ ਗਿਆ, ਬਸ ਆਹੀ ਕੁਝ ਹੈ ਮੇਰੇ ਕੋਲ, ਇਹੀ ਕੁਝ ਕਰ ਸਕਦਾ ਤੁਹਾਡੇ ਲਈ, ਕਿਰਪਾ ਕਰੋ ਵੀ ਮੇਰਾ ਦੁੱਧ ਦਾ ਗੜਬਾ ਪ੍ਰਵਾਨ ਕਰ ਲਓ। ਮਾਤਾ ਜੀ ਕਹਿਣ ਲੱਗੇ, ਮੋਤੀ ਤੇਰੇ ਦੁੱਧ ਦਾ ਗੜਬਾ ਤਾਂ ਪ੍ਰਵਾਨ ਕਰ ਲਾਂਗੇ, ਪਰ ਤੈਨੂੰ ਇਹਦਾ ਨਜ਼ਰਾਨਾ ਬਹੁਤ ਮਹਿੰਗਾ ਚੁਕਾਉਣਾ ਪੈਣਾ। ਕਹਿਣ ਲੱਗਿਆ, ਮਾਤਾ ਜੀ ਜੇ ਤੁਸੀਂ ਦੁੱਧ ਦਾ ਗੜਬਾ ਪ੍ਰਵਾਨ ਕਰ ਲਓ ਨਾ, ਮੈਂ ਆਪਣੀ ਹੱਸ ਕੇ ਮੌਤ ਪ੍ਰਵਾਨ ਕਰਾਂਗਾ। ਕੈਸੇ ਦਿਲ ਸੀ ਉਹ, ਕੈਸੇ ਇਰਾਦੇ ਸੀ? ਉਹ ਕਹਿਣ ਲੱਗਿਆ, ਮੇਰਾ ਦੁੱਧ ਦਾ ਗੜਬਾ ਤੁਸੀਂ ਪ੍ਰਵਾਨ ਕਰੋ, ਜਦੋਂ ਮੌਤ ਆਏਗੀ ਮੈਂ ਹੱਸ ਕੇ ਪ੍ਰਵਾਨ ਕਰਾਂਗਾ, ਮੈਨੂੰ ਕੋਈ ਵੀ ਗਿਲਾ ਨਹੀਂ ਹੋਵੇਗਾ, ਸ਼ਿਕਵਾ ਨਹੀਂ ਹੋਵੇਗਾ, ਕੋਈ ਡਰ ਨਹੀਂ ਹੋਵੇਗਾ, ਬਸ ਤੁਸੀਂ ਐਂ ਕਰੋ ਮੇਰਾ ਦੁੱਧ ਦਾ ਗੜਬਾ ਪ੍ਰਵਾਨ ਕਰ ਲਓ। ਮਾਤਾ ਜੀ ਨੇ ਆਪ ਦੁੱਧ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। ਬਦਲੇ ਦੇ ਵਿੱਚ ਉਹ ਜ਼ੁਲਮੀ ਲੋਕਾਂ ਨੇ ਮੋਤੀ ਰਾਮ ਮਹਿਰੇ ਦਾ ਸਾਰਾ ਪਰਿਵਾਰ ਕੋਲੂ ਚ ਪੀੜ ਕੇ ਸ਼ਹੀਦ ਕਰਤਾ। ਇੰਨਾ ਦੁੱਧ ਨਹੀਂ ਸੀ ਜਿੰਨਾ ਖੂਨ ਵਹਾਤਾ, ਇੰਨਾ ਦੁੱਧ ਨਹੀਂ ਸੀ ਲੈ ਕੇ ਆਇਆ ਉਹ, ਬਲਕਿ ਉਹ ਤਾਂ ਲੈ ਕੇ ਆਪਣੇ ਘਰੋਂ ਆਇਆ ਸੀ। ਉਹ ਕਿਹੜਾ ਕਿਸੇ ਸਰਕਾਰ ਦਾ ਦੁੱਧ ਸੀ, ਇਹ ਵੱਖਰੀ ਗੱਲ ਹੈ ਕਿ ਉਹ ਸਰਕਾਰ ਦਾ ਨੌਕਰ ਸੀ, ਲਾਂਗਰੀ ਸੀ ਮੋਤੀ ਰਾਮ ਮਹਿਰਾ, ਪਰ ਉਥੋਂ ਨਹੀਂ ਲੈ ਕੇ ਆਇਆ ਉਹ ਆਪਣੇ ਘਰੋਂ ਲੈ ਕੇ ਆਇਆ ਸੀ, ਆਪਣਾ ਹੀ ਦੁੱਧ ਹੈ, ਤੇ ਉਹਦਾ ਇਵਜ ਕੀ ਚੁਕਾਉਣਾ ਪਿਆ? ਸਾਰਾ ਪਰਿਵਾਰ ਕੋਲੂ ਚ ਪਿੜਾ ਲਿਆ ਉਹਨੇ। ਅੱਜ ਮਾਤਾ ਜੀ ਨੇ ਦੋਏ ਸਾਹਿਬਜ਼ਾਦਿਆਂ ਨੂੰ ਗੋਦ ਚ ਲੈ ਲਿਆ, ਕਹਿਣ ਲੱਗੇ, ਪੁੱਤਰੋ ਆਓ, ਤੁਹਾਨੂੰ ਆਪਣੇ ਇਤਿਹਾਸ ਦਾ ਮੈਂ ਨਿੱਘ ਦਵਾਂ। ਤੁਹਾਡੇ ਪੁਰਖੇ ਉਹ ਨੇ ਜੋ ਤੱਤੀਆਂ ਤਵੀਆਂ ਤੇ ਬਹਿ ਕੇ ਅਡੋਲ ਰਹੇ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਫਤਿਹ ਸਿੰਘ ਪੁੱਤ, ਜੇ ਸਿਰ ਝੁਕ ਗਿਆ ਨਾ, ਤੇਰੇ ਗੁਰੂ ਅਰਜਨ ਮਹਾਰਾਜ ਦਾ ਸਿਰ ਝੁਕਣਾ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਝੁਕਣਾ, ਤੇਰੇ ਪਿਤਾ ਜੀ ਦਾ ਸਿਰ ਝੁਕਣਾ, ਤੇਰੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਤੂੰ ਪੰਥ ਦੀ ਆਣ ਹੈ, ਤੂੰ ਪੰਥ ਦੀ ਸ਼ਾਨ ਹੈ, ਇਹ ਸਿੱਖਿਆ ਦੇ ਰਹੀ ਹੈ ਧੰਨ ਮਾਤਾ ਗੁਜਰ ਕੌਰ। ਕਹਿਣ ਲੱਗੀ, ਆ ਜਾਓ, ਤੁਹਾਨੂੰ ਅੱਜ ਨਿੱਘ ਦੇਣਾ। ਬਾਬਾ ਜੋਰਾਵਰ ਸਿੰਘ ਕਹਿਣ ਲੱਗੇ, ਮਾਤਾ ਵੀ ਕੱਲ ਨਿੱਘ ਦਿੱਤਾ ਸੀ ਤੁਸੀਂ ਲਾਹੌਰ ਦਾ ਇਤਿਹਾਸ ਸੁਣਾਇਆ ਤੱਤੀ ਤਵੀ ਦਾ, ਅੱਜ ਨਿੱਘ ਕਿਹਦਾ ਦਵੋਗੇ? ਕਹਿੰਦੀ ਅੱਜ ਨਿੱਘ ਦਵੂਗੇ ਤੁਹਾਨੂੰ ਭਾਈ ਸਤੀ ਦਾਸ ਦਾ ਇਤਿਹਾਸ ਸੁਣਾਉਣਾ। ਤਿੰਨ ਸਿੱਖ ਸੀ ਨਾ ਮਹਾਰਾਜ ਕੋਲ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਸੀ ਜ਼ਾਲਮਾਂ ਨੇ, ਭਾਈ ਮਤੀ ਦਾਸ ਨੂੰ ਬੰਨ ਕੇ ਜਕੜ ਕੇ ਲੱਕੜਾਂ ਦੇ ਵਿੱਚ ਆਰੇ ਨਾਲ ਚੀਰਤਾ ਸੀ, ਤੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ ਸੀ ਚਾਂਦਨੀ ਚੌਂਕ ਵਿੱਚ। ਪੁੱਤਰੋ, ਅੱਜ ਤੁਹਾਨੂੰ ਮੈਂ ਭਾਈ ਸਤੀ ਦਾਸ ਦਾ ਇਤਿਹਾਸ ਸੁਣਾਉਣਾ, ਉਹਦੇ ਇਤਿਹਾਸ ਵਿੱਚੋਂ ਤੁਹਾਨੂੰ ਨਿੱਘ ਦੇਣਾ, ਤੁਹਾਡਾ ਖੂਨ ਗਰਮ ਕਰਨਾ ਜਮੈ। ਐਸੇ ਹੋਇਆ, ਮਾਤਾ ਜੀ ਨੇ ਇਤਿਹਾਸ ਸੁਣਾਇਆ, ਬਾਣੀ ਦਾ ਪਾਠ ਹੋਇਆ, ਅਰਦਾਸਾਂ ਸੋਧਿਆ। ਇਹ ਅਕਾਲ ਪੁਰਖ ਪਰਮਾਤਮਾ ਇਹ ਨਿੱਕੇ ਲਾਲਾਂ ਦਾ ਧਰਮ ਸਲਾਮਤ ਰੱਖੀ, ਕਿਰਪਾ ਕਰੀ। ਅੱਜ 13 ਪੋਹ ਦਾ ਦਿਨ ਹੈ, ਅੰਮ੍ਰਿਤ ਵੇਲਾ ਹੋਇਆ। ਮਾਤਾ ਜੀ ਨੇ ਦੋਏ ਸਾਹਿਬਜ਼ਾਦਿਆਂ ਦੇ ਨਿੱਕੇ ਨਿੱਕੇ ਸਿਰਾਂ ਦੇ ਉੱਪਰ ਨਾ ਕੇਸਕੀਆਂ ਦਸਤਾਰਾਂ ਸਜਾਈਆਂ ਨੇ, ਤੇ ਨਿੱਕੀਆਂ ਨਿੱਕੀਆਂ ਕਲਗੀਆਂ ਲਾ ਤੀਆਂ, ਤਿਆਰ ਕਰਤਾ ਦੋਵਾਂ ਨੂੰ। ਇੰਨੇ ਨੂੰ ਕੀ ਹੋਇਆ, ਸਿਪਾਹੀ ਆ ਗਏ, ਆ ਕੇ ਉਹਨਾਂ ਨੇ ਦਸਤਕ ਦਿੱਤੀ, ਐ ਮਾਂ ਲਿਆ ਤੇਰੇ ਲਾਲ ਕਿੱਥੇ ਨੇ, ਲੈ ਕੇ ਜਾਣੇ ਆ ਕਚਹਿਰੀ ਚ ਲੈ ਕੇ ਜਾਣੇ ਆ ਤੇਰੇ ਲਾਲ, ਲਿਆ ਸਾਨੂੰ ਬਾਹਾਂ ਪਕੜਾ ਦੇ। ਧੰਨ ਮਾਤਾ ਗੁਜਰ ਕੌਰ ਹੁਣ ਤੋਰਨ ਲੱਗੀ ਹੈ ਲਾਲਾ ਨੂੰ। ਕਹਿਣ ਲੱਗੀ, ਪੁੱਤ ਦੋ ਦਿਨ ਦੀ ਪੇਸ਼ੀ ਹੋਈ, ਤੁਸੀਂ ਮੁੜ ਕੇ ਆ ਗਏ, ਪਰ ਮੈਨੂੰ ਲੱਗਦਾ ਵੀ ਤੁਸੀਂ ਅੱਜ ਨਹੀਂ ਆਉਣਾ। ਉਧਰੋਂ ਸਾਰੀ ਸਰਹੰਦ ਦੇ ਅੰਦਰ ਇਹ ਖਬਰ ਫੈਲ ਚੁੱਕੀ ਹੈ ਕਿ ਸਾਹਿਬਜ਼ਾਦਿਆਂ ਦਾ ਜਿਹੜਾ ਕੇਸ ਚੱਲਦਾ ਨਾ ਨਿੱਕੇ ਲਾਲਾਂ ਦਾ, ਅੱਜ ਉਹਦਾ ਫੈਸਲਾ ਹੈ। 2200 ਘਰ ਸੀ ਉੱਥੇ ਹਿੰਦੂਆਂ ਦਾ ਉਹ ਵਕਤ, ਸਰਹੰਦ ਦੀ ਧਰਤੀ ਵਿੱਚ। ਉਹਨਾਂ ਅੰਦਰ ਵੀ ਇਹ ਦਿਲ ਦੀ ਦੁਨੀਆਂ ਤੇ ਗੱਲ ਚੱਲ ਰਹੀ ਹੈ, ਉਹ ਨਿੱਕੇ ਨਿੱਕੇ ਲਾਲਾਂ ਦਾ ਕੀ ਕਸੂਰ ਹੈ, ਉਹ ਤਾਂ ਮਾਸੂਮ ਜਿੰਦਾ ਨੇ, ਉਹ ਬਜ਼ੁਰਗ ਮਾਤਾ ਹੈ। ਹਾਂ, ਜੇ ਵਜੀਦੇ ਨੇ ਕੁਝ ਕਰਨਾ, ਔਰੰਗਜ਼ੇਬ ਨੇ ਕੁਝ ਕਰਨਾ, ਗੁਰੂ ਗੋਬਿੰਦ ਸਿੰਘ ਨਾਲ ਕਰ ਲਏ, ਇਹਨਾਂ ਦਾ ਕੀ ਕਸੂਰ ਹੈ। ਪਰ ਇਹ ਸਭ ਕੁਝ ਅੰਦਰੇ ਅੰਦਰ ਚੱਲ ਰਿਹਾ ਹੈ, ਵਜੀਦੇ ਦਾ ਇੰਨਾ ਸਹਿਮ ਹੈ ਕਿ ਉਗੜ ਕੇ ਕੋਈ ਸਾਹਮਣੇ ਨਹੀਂ ਆ ਰਿਹਾ। ਹੁਣ ਉਹ ਲੋਕ ਵੀ ਵੇਖਣ ਵਾਸਤੇ ਆਏ ਨੇ। ਚਲੋ ਕਲਗੀਧਰ ਪਾਤਸ਼ਾਹ ਦੇ ਲਾਲਾਂ ਦੇ ਦਰਸ਼ਨ ਕਰਕੇ ਆਈਏ। ਕਹਿੰਦੇ ਉਹਨਾਂ ਦਾ ਨੂਰੀ ਚਿਹਰਾ, ਮਾਸੂਮ ਜਿੰਦਾ ਨੇ, ਕੋਈ ਉਹਨਾਂ ਨੂੰ ਡਰ ਨਹੀਂ, ਕੋਈ ਭੈ ਨਹੀਂ, ਇਹ ਸਾਰੀ ਗੱਲ ਸਰਹੰਦ ਦੇ ਅੰਦਰ ਫੈਲ ਚੁੱਕੀ ਹੈ, ਉਹ ਵੀ ਵੇਖਣ ਵਾਸਤੇ ਆਏ ਨੇ। ਜਦੋਂ ਸਾਹਿਬਜ਼ਾਦੇ ਚੱਲੇ ਨਾ, ਚਾਰ ਇੱਕ ਪੌੜੀਆਂ ਹੇਠਾਂ ਉਤਰੇ, ਸਿਪਾਹੀਆਂ ਨੇ ਉੱਥੇ ਸਾਹਿਬਜ਼ਾਦਿਆਂ ਨੂੰ ਰੋਕਤਾ, ਤੇ ਸਿਪਾਹੀ ਮੁੜ ਕੇ ਗਿਆ ਦਾਦੀ ਕੋਲ। ਧੰਨ ਮਾਤਾ ਗੁਜਰ ਕੌਰ ਨੂੰ ਕਹਿਣ ਲੱਗਿਆ, ਕਹਿੰਦਾ ਐ ਮਾਂ, ਅਸੀਂ ਤਾਂ ਹੁਕਮ ਦੇ ਬੰਨੇ ਹੋਇਆ, ਨੌਕਰ ਜੋ ਹੋਏ, ਪਰ ਇਸ ਤਰ੍ਹਾਂ ਦੇ ਬੱਚੇ ਤਾਂ ਸਾਡੇ ਘਰਾਂ ਵਿੱਚ ਵੀ ਨੇ। ਅਸੀਂ ਜਾਣਦੇ ਹਾਂ ਇੱਕ ਮਮਤਾ ਕੀ ਹੁੰਦੀ ਹੈ। ਦੋ ਦਿਨ ਲੈ ਗਏ ਸੀ ਮੋੜ ਕੇ ਲਿਆਏ, ਪਰ ਅੱਜ ਸਰਕਾਰ ਦੇ ਦਿਲ ਵਿੱਚ ਖੋਟ ਹੈ, ਅੱਜ ਨਹੀਂ ਮੁੜਨੇ। ਐ ਕਰ, ਜੇ ਕੋਈ ਸ਼ਾਗਣ ਮਨਾਉਣਾ, ਪਿਆਰ ਕਰਨਾ, ਇਹਨਾਂ ਨੂੰ ਲਾੜ ਲੜਾਉਣਾ, ਚੱਲ ਤੈਨੂੰ ਥੋੜਾ ਜਿਹਾ ਸਮਾਂ ਦੇ ਦਿੰਦੇ ਹਾਂ ਅਸੀਂ, ਤੂੰ ਕਰ ਲਾ ਆਪਣੀ ਮਮਤਾ ਪੂਰੀ ਕਰ ਲਾ ਤੂੰ। ਧੰਨ ਮਾਤਾ ਗੁਜਰ ਕੌਰ ਨੇ ਨਾ ਜਿਹੜੇ ਉਹ ਵਕਤ ਫਿਰ ਸ਼ਬਦ ਕਹੇ, ਗਿਆਨੀ ਸੋਹਣ ਸਿੰਘ ਸੀਤਲ ਨੇ, ਜਿਹੜੇ ਸਿੱਖ ਕੌਮ ਦੇ ਸਿਰਮੌਰ ਢਾਡੀ ਹੋਏ, ਬੜੇ ਪਿਆਰ ਭਾਵਪੂਰਤ ਉਹਨਾਂ ਨੇ ਸ਼ਬਦ ਕਹੇ ਨੇ। ਮਾਤਾ ਜੀ ਕਹਿਣ ਲੱਗੇ, ਮੇਰਾ ਨਾਂ ਗੁਜਰੀ ਤੇ ਮੇਰੀ ਅੱਲ ਗੁਜਰੀ। ਕੋਈ ਵੀ ਮਾਤਾ ਪਿਤਾ ਆਪਣੀ ਧੀ ਦਾ ਨਾਮ ਗੁਜਰੀ ਨਹੀਂ ਰੱਖਦਾ ਹੁੰਦਾ। ਤੁਸੀਂ ਸਿਆਣੇ ਬੈਠੇ ਹੋ, ਇੱਕ ਤਾਂ ਗੁਜਰੀ ਜਾਤ ਮੰਨੀ ਗਈ ਹੈ। ਇੱਕ ਇਹ ਸ਼ਬਦ ਆਪਾਂ ਕਦੋਂ ਵਰਤਦੇ ਹਾਂ, ਕਈ ਵਾਰੀ ਜਦੋਂ ਕੋਈ ਬੀਬੀ ਚੜ੍ਹਾਈ ਕਰ ਜੇ ਨਾ, ਪੁੱਛਦੇ ਹਾਂ ਵੀ ਤੇਰੀ ਮਾਤਾ ਕਦੋਂ ਗੁਜਰੀ ਸੀ, ਤੇਰੀ ਦਾਦੀ ਕਦੋਂ ਗੁਜਰੀ ਸੀ। ਇਹ ਜਿਹੜਾ ਸ਼ਬਦ ਹੈ ਮੌਤ ਨਾਲ ਜੁੜਿਆ ਹੋਇਆ, ਗੁਜਰ ਜਾਣਾ, ਵੀ ਤੇਰੀ ਮਾਤਾ ਕਦੋਂ ਗੁਜਰੀ ਆ, ਭਾਈ ਤੇਰੀ ਦਾਦੀ ਕਦੋਂ ਗੁਜਰੀ ਹੈ, ਤੇਰੀ ਭੈਣ ਕਦੋਂ ਗੁਜਰੀ ਹੈ, ਇਹ ਆਪਾਂ ਪੁੱਛਦੇ ਹਾਂ। ਇਹ ਸ਼ਬਦ ਕੋਈ ਮਾਤਾ ਪਿਤਾ ਆਪਣੀ ਧੀ ਦਾ ਨਹੀਂ ਰੱਖਦਾ ਹੁੰਦਾ, ਪਰ ਇੱਧਰ ਨਾਮ ਕੀ ਹੈ। ਉਹ ਕਹਿਣ ਲੱਗੇ ਮੇਰਿਆ ਨਾ ਗੁਜਰੀ ਮੇਰੀ ਅਲ ਗੁਜਰੀ ਇਹੋ ਜਿਹਾ ਘੜੀ ਤਾਂ ਮੇਰੇ ਤੇ ਪਲ ਪਲ ਗੁਜਰੀ ਘੜੀ ਘੜੀ ਗੁਜਰੀ। ਪਹਿਲਾਂ ਪਤੀ ਤੋਰਿਆ, ਪਹਿਲਾਂ ਪਤੀ ਤੋਰਿਆ ਫਿਰ ਪੋਤੇ ਤੋਰੇ, ਹੁਣ ਸਮਾਂ ਕਹਿੰਦਾ ਤੂੰ ਵੀ ਚੱਲ ਗੁਜਰੀ, ਤਾਂ ਹੀ ਤਾਂ ਲੋਕ ਮੈਨੂੰ ਗੁਜਰੀ ਕਹਿੰਦੇ ਨੇ, ਜਿਹੋ ਜਿਹਾ ਸਮਾਂ ਆਇਆ ਉਹੇ ਜਿਹਾ ਮੈਂ ਚੱਲ ਗੁਜਰੀ, ਮੈਂ ਕਦੇ ਲਾਂਭਾ ਨਹੀਂ ਦਿੱਤਾ, ਗਿਲਾ ਨਹੀਂ ਕੀਤਾ, ਸ਼ਿਕਵਾ ਨਹੀਂ ਕੀਤਾ, ਮੈਂ ਤਾਂ ਹਰ ਵਕਤ ਉਹ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ। ਤੇ ਜਦੋਂ ਸਿਪਾਹੀ ਹੇਠਾਂ ਆਏ ਆ ਨਾ, ਤਾਂ ਫਿਰ ਬਾਬਾ ਫਤਿਹ ਸਿੰਘ ਗਿਆ, ਕਹਿੰਦਾ ਮੈਂ ਵੀ ਆਪਣੀ ਦਾਦੀ ਨਾਲ ਇੱਕ ਗੱਲ ਕਰਨੀ ਆ। ਕਹਿਣ ਲੱਗੇ ਦਾਦੀ ਜੀ ਅੱਜ ਤੁਸੀਂ ਇੱਕ ਕੰਮ ਭੁੱਲ ਗਏ। ਦਾਦੀ ਮਾਂ ਕਹਿਣ ਲੱਗੇ ਪੁੱਤ ਕਿਹੜਾ? ਕਹਿੰਦੇ ਪਹਿਲਾਂ ਹਰ ਜਦੋਂ ਵੀ ਜਾਂਦੇ ਸੀ ਨਾ ਤਾਂ ਤੁਸੀਂ ਅਰਦਾਸ ਕਰਦੇ ਹੁੰਦੇ ਸੀ, ਸਾਨੂੰ ਖੜਾ ਕੇ ਨਾਲ ਖੜਾ ਕੇ ਤੁਸੀਂ ਅਰਦਾਸ ਕਰਦੇ ਸੀ, ਕਿ ਤੁਸੀਂ ਅੱਜ ਨਹੀਂ ਅਰਦਾਸ ਕਰਨੀ? ਮਾਤਾ ਜੀ ਕਹਿਣ ਲੱਗੇ ਕਰਨੀ ਹੈ। ਪਰ ਕੀਤੀ ਕਿਉਂ ਨਹੀਂ? ਕਹਿਣ ਲੱਗੇ ਅੱਜ ਤੁਹਾਡੇ ਸਾਹਮਣੇ ਨਹੀਂ ਕਰਨੀ, ਅੱਜ ਤੁਹਾਡੇ ਬਾਅਦ ਚ ਕਰਨੀ ਹੈ, ਅੱਜ ਤੁਹਾਡੇ ਦਾਦੇ ਨਾਲ ਮੈਂ ਗੱਲ ਕਰਨੀ ਹੈ, ਉਹਦੇ ਚਰਨਾਂ ਚ ਅਰਦਾਸ ਕਰਨੀ ਹੈ ਵੀ ਮੇਰੀ ਝੋਲੀ ਵਿੱਚ ਇਹ ਲਾਲ ਪਾਏ ਸੀ, ਜਿੱਥੇ ਜਿੱਥੇ ਵੀ ਔਖਾ ਸਮਾਂ ਆਇਆ ਮੈਂ ਇਹਨਾਂ ਦਾ ਧਰਮ ਬਚਾ ਲਿਆ, ਭਾਵੇਂ ਉਹ ਆਨੰਦਗੜ੍ਹ ਦਾ ਕਿਲਾ ਹੈ, ਭਾਵੇਂ ਸਰਸਾ ਨਦੀ ਦਾ ਕੰਢਾ ਹੈ, ਭਾਵੇਂ ਗੰਗੂ ਦਾ ਘਰ ਹੈ, ਭਾਵੇਂ ਮਰਿੰਡੇ ਕੋਤਵਾਲੀ ਦਾ ਉਹ ਕਮਰਾ ਹੈ, ਭਾਵੇਂ ਠੰਡਾ ਬੁਰਜ ਹੈ, ਜਦੋਂ ਜਦੋਂ ਵੀ ਇਹਨਾਂ ਤੇ ਮੇਰੇ ਤੇ ਔਖਾ ਸਮਾਂ ਆਇਆ ਮੈਂ ਇਹਨਾਂ ਦਾ ਧਰਮ ਬਚਾ ਲਿਆ, ਇਹਨਾਂ ਦਾ ਸਿਦਕ ਨਹੀਂ ਡੋਲਣ ਦਿੱਤਾ, ਲੈ ਹੁਣ ਮੇਰੀ ਡਿਊਟੀ ਪੂਰੀ ਹੋ ਗਈ, ਅੱਜ ਇਹਨਾਂ ਨੇ ਤੇਰੀ ਗੋਦ ਵਿੱਚ ਆਉਣਾ, ਅੱਜ ਇਹਨਾਂ ਨੇ ਤੇਰੀ ਗੋਦ ਵਿੱਚ ਆ ਜਾਣਾ, ਹੁਣ ਇਹਨਾਂ ਦਾ ਧਰਮ ਤੂੰ ਬਚਾਉਣਾ। ਗੱਜ ਕੇ ਆਖੋ ਸਤਨਾਮ। ਅੱਜ ਮੈਂ ਬਾਅਦ ਵਿੱਚ ਅਰਦਾਸ ਕਰਾਂਗੀ, ਤੁਹਾਡੇ ਸਾਹਮਣੇ ਅਰਦਾਸ ਨਹੀਂ ਕਰਨੀ। ਹੁਣ ਸਾਹਿਬਜ਼ਾਦੇ ਚੱਲੇ ਨੇ ਤੇ ਜਾ ਕੇ ਨਾ ਕਚਹਿਰੀ ਵਿੱਚ ਫਿਰ ਲਾਲਾ ਨੇ ਫਤਿਹ ਗਜਾਤੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਜੀਦਾ ਬੋਲਿਆ ਬਚਿਓ, ਇਹ ਆਨੰਦਪੁਰ ਨਹੀਂ ਹੈ, ਇਹ ਵਜੀਦ ਖਾਂ ਦੀ ਕਚਹਿਰੀ ਹੈ, ਸਾਡਾ ਰਾਜ ਹੈ, ਇੱਥੇ ਸਾਡਾ ਰਾਜ ਹੈ, ਉੱਚੀ ਆਵਾਜ਼ ਵਿੱਚ ਨਾ ਬੋਲੋ। ਜਵਾਬ ਮਿਲਿਆ, ਐ ਸੂਬਾ ਅਸੀਂ ਉਹ ਸ਼ੇਰ ਦੇ ਬੱਚੇ ਹਾਂ ਕਲਗੀਧਰ ਦੇ, ਜਿਹੜਾ ਕਿਸੇ ਤੋਂ ਡਰਦਾ ਨਹੀਂ, ਇੱਕ ਬੇਨਤੀ ਇੱਥੇ ਕਰ, ਜਿਹੜੇ ਸਾਡੇ ਨਾਮ ਨੇ ਨਾ ਸਾਨੂੰ ਮਾਣ ਹੋਣਾ ਚਾਹੀਦਾ, ਜੋ ਨਾਮ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੇ ਨੇ। ਆਪਾਂ ਨੂੰ ਸਿੰਘ ਕਿਹਾ ਜਾਂਦਾ, ਸਿੰਘ ਕਿਹਨੂੰ ਕਹਿੰਦੇ ਨੇ? ਸ਼ੇਰ ਨੂੰ। ਦੂਸਰਾ ਇੱਕ ਸ਼ਬਦ ਹੋਰ ਜੁੜਿਆ ਸਾਡੇ ਨਾਲ, ਉਹ ਕਿਹੜਾ? ਨਿਹੰਗ। ਤੀਸਰਾ ਇੱਕ ਸ਼ਬਦ ਹੋਰ ਜੁੜਿਆ, ਪੁਰਾਣੇ ਸਿੱਖ ਹੁੰਦੇ ਤੇ ਅੱਜ ਵੀ ਜਿਹੜੇ ਗੁਰਮਤਿ ਦੇ ਧਾਰਨੀ ਸਿੱਖ ਨੇ ਨਾ, ਉਹ ਉਹਨਾਂ ਨੂੰ ਪੁੱਛੇ ਵੀ ਤੁਹਾਡੇ ਘਰ ਦੇ ਵਿੱਚ ਔਲਾਦ ਜੇ ਪੁੱਤਰ ਧੀ ਹੋਵੇ, ਉਹ ਇਹ ਨਹੀਂ ਕਹਿੰਦੇ ਵੀ ਮੇਰੇ ਘਰ ਵਿੱਚ ਇੱਕ ਪੁੱਤਰ ਹੈ, ਨਹੀਂ, ਉਹ ਕਹਿੰਦੇ ਵੀ ਇੱਕ ਭੁਚੰਗੀ ਹੈ। ਭੁਚੰਗੀ, ਭੁਚੰਗੀ ਕਿਹਨੂੰ ਕਹਿੰਦੇ ਨੇ ਜੀ? ਸੱਪ ਨੂੰ। ਭੁਚੰਗੀ ਨਾਮ ਸੱਪ ਦਾ ਤੇ ਨਿਹੰਗ ਨਾਮ ਮਗਰਮੱਛ ਦਾ। ਇਹ ਸ਼ਬਦ ਬਹੁਤ ਵਾਰੀ ਸੁਣਦੇ ਆ ਪਰ ਇਹਨਾਂ ਦੀ ਤਹਿ ਵਿੱਚ ਨਹੀਂ ਆਉਂਦੇ। ਨਿਹੰਗ ਮਗਰਮੱਛ ਨੂੰ ਕਹਿੰਦੇ ਨੇ ਤੇ ਸਿੰਘ ਸ਼ੇਰ ਨੂੰ ਕਹਿੰਦੇ ਨੇ। ਤਿੰਨ ਜੀਵ ਨੇ ਨਾ, ਸ਼ੇਰ, ਮਗਰਮੱਛ ਤੇ ਸੱਪ, ਕਿਹਦੇ ਨਾਲ ਜੁੜੇ ਨੇ? ਸਿੱਖ ਨਾਲ। ਕਿਉਂ? ਇਹ ਜਿਹੜੇ ਤਿੰਨ ਨੇ ਨਾ ਸ਼ੇਰ, ਇਹ ਵੀ ਕਦੇ ਪਾਲਤੂ ਨਹੀਂ ਹੁੰਦਾ। ਜਿਹੜਾ ਸ਼ੇਰ ਹੈ ਨਾ ਪਾਲਤੂ ਨਹੀਂ ਹੁੰਦਾ, ਜਿਹੜਾ ਮਗਰਮੱਛ ਹੈ ਉਹ ਵੀ ਪਾਲਤੂ ਨਹੀਂ ਹੁੰਦਾ, ਦੂਜੇ ਦੇ ਟੁਕੜਾਂ ਤੇ ਨਹੀਂ ਪਲਦਾ ਇਹ, ਤੇ ਜਿਹੜਾ ਸੱਪ ਹੈ ਇਹ ਵੀ ਪਾਲਤੂ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਨਾ ਇਹ ਵੀ ਪਾਲਤੂ ਨਹੀਂ ਹੁੰਦਾ, ਇਹ ਵੀ ਦੂਜੇ ਦੇ ਟੁਕੜਾਂ ਤੇ ਨਹੀਂ ਪਲਦਾ, ਇਹ ਵੀ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਸਮਰਪਿਤ ਹੈ। ਕਹਿਣ ਲੱਗੇ ਐ ਸੂਬਿਆ ਤੂੰ ਰਾਜ ਦੀ ਗੱਲ ਕਰਨਾ, ਸਾਡੇ ਪਿਤਾ ਨੇ ਨਾ ਆਨੰਦਪੁਰ ਦੀ ਚੋਟੀ ਤੇ ਖੜ ਕੇ ਕਿਹਾ ਸੀ। ਕਿਹੜੀ ਗੱਲ? ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਸੋ ਹੋਏ। ਅਸੀਂ ਤਾਂ ਅਕਾਲ ਪੁਰਖ ਦੇ ਰਾਜ ਵਿੱਚ ਵਿਸ਼ਵਾਸ ਰੱਖਦੇ ਹਾਂ। ਵਜੀਦ ਖਾਂ ਦੀ ਬੇਗਮ ਨਹੀਂ ਸੀ ਚਾਹੁੰਦੀ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਏ, ਤਾਂ ਉਹ ਵਕਤ ਫਿਰ ਜਦੋਂ ਨਵਾਬ ਮਲੇਰਕੋਟਲੀਆ ਸ਼ੇਰ ਮੁਹੰਮਦ ਖਾਂ ਵਾਕਆਊਟ ਕਰ ਗਿਆ, ਹਾਅ ਦਾ ਨਾਰਾ ਮਾਰ ਗਿਆ, ਤਾਂ ਇਹਨੇ ਆਪਣਾ ਜਿਤਨਾ ਵੀ ਮਸ਼ਵਰਾ ਸੀ ਜਿਹੜੇ ਹੋਰ ਬੰਦੇ ਬਿਠਾਏ ਸੀ ਉੱਥੇ ਉਹਨਾਂ ਦੇ ਅੱਗੇ ਰੱਖਤਾ। ਸੁੱਚਾਨੰਦ ਕਹਿੰਦਾ ਜੀ ਮੈਨੂੰ ਸਮਾਂ ਦਿਓ ਵੀ ਮੈਂ ਗੱਲ ਕਰਨੀ ਹੈ ਸਾਹਿਬਜ਼ਾਦਿਆਂ ਨਾਲ। ਕਹਿਣ ਲੱਗੇ ਬੋਲ। ਉਹ ਪੁੱਛਦਾ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਿਓ ਵੀ ਜੇ ਤੁਹਾਨੂੰ ਛੱਡ ਦਈਏ ਇੱਥੋਂ ਰਿਹਾ ਕਰ ਦਈਏ ਅਸੀਂ ਤਾਂ ਤੁਸੀਂ ਕੀ ਕਰੋਗੇ? ਬਾਬਾ ਫਤਿਹ ਸਿੰਘ ਬੋਲੇ, ਕਹਿਣ ਲੱਗੇ ਜੰਗਲਾਂ ਨੂੰ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਸ਼ਸਤਰ ਚੁੱਕਾਂਗੇ, ਤੁਹਾਡੇ ਨਾਲ ਲੜਾਂਗੇ, ਓਨੀ ਦੇਰ ਲੜਾਂਗੇ ਜਿੰਨੀ ਦੇਰ ਤੱਕ ਤੁਹਾਡੀਆਂ ਜੜਾਂ ਨਹੀਂ ਪੁੱਟ ਦਿੰਦੇ। ਇਹ ਜਵਾਬ ਮਿਲਿਆ ਉਹਨੂੰ। ਸੁੱਚਾਨੰਦ ਕਹਿੰਦਾ ਜੀ ਦੇਖ ਲਓ, ਆਹ ਦੇਖੋ, ਪਹਿਲਾਂ ਇੱਕ ਗੋਬਿੰਦ ਸਿੰਘ ਨੇ ਆਪਣੇ ਨੱਕ ਚ ਦਮ ਕਰ ਰੱਖਿਆ, ਦੋ ਨੇ, ਕਿਵੇਂ ਸਾਂਭੋਗੇ ਇਹਨਾਂ ਨੂੰ, ਕਿਵੇਂ ਸਾਂਭੋਗੇ? ਸੁੱਚਾਨੰਦ ਫੇਰ ਬੋਲਿਆ, ਕਹਿੰਦਾ ਜਦੋਂ ਤੁਸੀਂ ਲੜਨ ਵਾਸਤੇ ਆਓਗੇ ਜੇ ਅਸੀਂ ਤੁਹਾਨੂੰ ਫੇਰ ਗ੍ਰਿਫਤਾਰ ਕਰ ਲਈਏ ਫੇਰ ਤਾਂ ਸਮਝ ਜਾਓਗੇ? ਕਹਿਣ ਲੱਗਿਆ ਨਹੀਂ। ਬਾਬਾ ਫਤਿਹ ਸਿੰਘ ਕਹਿਣ ਲੱਗੇ ਨਹੀਂ, ਅਸੀਂ ਓਨੀ ਦੇਰ ਤੱਕ ਤੁਹਾਡੇ ਨਾਲ ਲੜਾਂਗੇ ਭਾਵੇਂ ਅਸੀਂ ਟੁਕੜੇ ਟੁਕੜੇ ਹੋ ਜਾਈਏ, ਮੌਤ ਨੂੰ ਪ੍ਰਵਾਨ ਕਰਾਂਗੇ, ਪਰ ਅਸੀਂ ਜਾਵਰ ਅਤੇ ਜ਼ੁਲਮ ਦੀ ਜੜ ਪੁੱਟ ਦੇਵਾਂਗੇ। ਪਰ ਐਸਾ ਵੀ ਹੋਇਆ, ਕਹਿੰਦੇ ਉਹ ਵਕਤ ਇੱਕ ਛੋਟਾ ਜਿਹਾ ਬਾਜ਼ਾਰ ਲਵਾਇਆ ਗਿਆ ਜਿਹਦੇ ਵਿੱਚ ਵੱਖ ਵੱਖ ਖਿਡੌਣੇ, ਮਠਿਆਈਆਂ, ਸੋਹਣੇ ਸੋਹਣੇ ਕੱਪੜੇ ਤੇ ਸ਼ਸਤਰ ਰੱਖੇ ਗਏ। ਸਾਹਿਬਜ਼ਾਦਿਆਂ ਨੂੰ ਲੈ ਗਏ ਉਧਰ, ਕਹਿੰਦੇ ਜਾਓ ਇਹਨਾਂ ਨੂੰ ਲੈ ਕੇ ਜਾਓ ਵੀ ਦੇਖੋ ਇਹ ਕੀ ਕਰਦੇ ਨੇ, ਕੀ ਚੁੱਕਦੇ ਨੇ, ਮਠਿਆਈਆਂ ਚੁੱਕਦੇ ਨੇ, ਕੱਪੜੇ ਚੁੱਕਦੇ ਨੇ, ਖਿਡੌਣੇ ਚੁੱਕਦੇ ਨੇ। ਉਹ ਗਏ ਤੇ ਤੀਰ ਕਮਾਨ ਚੁੱਕ ਰਹੇ ਨੇ, ਨਿੱਕੀਆਂ ਨਿੱਕੀਆਂ ਤਲਵਾਰਾਂ ਨੂੰ ਹੱਥ ਪਾ ਰਹੇ ਨੇ, ਤੀਰਾਂ ਨੂੰ ਹੱਥ ਪਾ ਰਹੇ ਨੇ। ਤਾਂ ਵੇਖ ਲਿਆ ਆਉਣ ਵਾਲਾ ਭਵਿੱਖ ਉਹਨਾਂ ਨੇ ਵੇਖ ਲਿਆ ਕੀ ਹੈ। ਕਿਉਂ? ਕਿਉਂਕਿ ਅੰਦਰ ਮਰਦ ਅਗੰਬੜੇ ਦਾ ਖੂਨ ਹੈ, ਅੰਦਰ ਮਰਦ ਅਗੰਬੜੇ ਦਾ ਖੂਨ ਹੈ। ਤਾਂ ਅਖੀਰ ਵਜੀਦੇ ਨੇ ਹੁਕਮ ਕੀਤਾ, ਐਂ ਕਰੋ, ਐ ਕਾਜੀ ਫਤਵਾ ਲਾ। ਉਹਨੇ ਆਪਣੀ ਧਾਰਮਿਕ ਕਿਤਾਬ ਕੱਢੀ, ਕਹਿੰਦਾ ਕਿਹੜਾ ਫਤਵਾ ਲਾਵਾਂ? ਇਸਲਾਮ ਦੇ ਕਾਨੂੰਨ ਦੇ ਮੁਤਾਬਕ ਨਿੱਕੇ ਬੱਚਿਆਂ ਤੇ ਨਿੱਕੇ ਲਾਲਾਂ ਤੇ ਕੋਈ ਵੀ ਫਤਵਾ ਨਹੀਂ ਲੱਗ ਸਕਦਾ। ਕਹਿਣ ਲੱਗਿਆ ਲਾਉਣਾ ਪਵੇਗਾ, ਜੋ ਮੈਂ ਕਹਾਂਗਾ ਹੁਣ ਉਹ ਹੋਵੇਗਾ। ਮਾਫ ਕਰਨਾ, ਅੱਜ ਵੀ ਇਹੀ ਹੋ ਰਿਹਾ। ਉਹ ਵਕਤ ਵਜੀਦੇ ਨੇ ਧਰਮੀ ਬੰਦੇ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ, ਕਾਜੀ ਨੂੰ। ਉਹ ਕਹਿਣ ਲੱਗਿਆ ਗੱਲ ਮੇਰੀ ਹੋਵੇਗੀ ਪਰ ਤੇ ਥੋਪਣੀ ਕੁਰਾਨ ਸ਼ਰੀਫ ਤੇ ਆ, ਵੀ ਕੁਰਾਨ ਸ਼ਰੀਫ ਕਹਿੰਦੀ ਹੈ ਪਰ ਗੱਲ ਮੇਰੀ ਹੋਵੇਗੀ। ਅੱਜ ਵੀ ਆਹੀ ਹੋ ਰਿਹਾ, ਅੱਜ ਵੀ ਤਾਂ ਆਹੀ ਹੋ ਰਿਹਾ। ਰਾਜਨੀਤਿਕ ਬੰਦੇ ਦੀ ਉਹ ਬਾਤ ਹੈ, ਉਹ ਹੁਕਮ ਚੰਡੀਗੜ੍ਹ ਤੋਂ ਹੁੰਦਾ ਜਾਂ ਪਿੱਛੋਂ ਨਾਗਪੁਰ ਤੋਂ ਆਉਂਦਾ, ਤੇ ਕਹਿਣ ਵਾਲੇ ਕੌਣ ਨੇ? ਉਹ ਧਰਮੀ ਬੰਦੇ ਨੇ। ਜੋ ਕੁਝ ਉੱਥੇ ਹੋਇਆ ਅੱਜ ਵੀ ਹੋ ਰਿਹਾ, ਗੱਲ ਮੇਰੀ ਹੋਵੇਗੀ ਪਰ ਕਹਿਣਾ ਤੈਨੂੰ ਪਵੇਗਾ। ਕਾਜੀ ਨੇ ਸਰਾਂ ਤੋਂ ਬਾਹਰ ਹੋ ਕੇ ਫਤਵਾ ਲਾਤਾ ਕਿ ਇਹ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕੇ ਸ਼ਹੀਦ ਕੀਤਾ ਜਾਏ। ਤਾਂ ਕੋਈ ਵੀ ਜਲਾਦ ਅੱਗੇ ਨਹੀਂ ਆਇਆ, ਜਲਾਦ ਅੱਗੇ ਨਹੀਂ ਆਇਆ। ਹਾਂ, ਇੱਕ ਜਲਾਦ ਦਾ ਜ਼ਿਕਰ ਡਾਕਟਰ ਭਾਈ ਵੀਰ ਸਿੰਘ ਦੇ ਭਰਾ ਡਾਕਟਰ ਬਲਵੀਰ ਸਿੰਘ ਜੀ ਨੇ ਕੀਤਾ ਵੀ ਜਲਾਦ ਜਦੋਂ ਇੱਟ ਲਾਉਣ ਲੱਗਿਆ ਨਾ, ਉਹਨੇ ਇੱਟ ਘੜੀ ਤਾਂ ਉਹ ਇੱਟ ਆ ਕੇ ਜਲਾਦ ਦੇ ਸਿਰ ਵਿੱਚ ਵੱਜੀ, ਉਹ ਪਿੱਛੇ ਹਟ ਗਿਆ, ਕਮਲਿਆਂ ਦੀ ਤਰ੍ਹਾਂ ਹੋ ਗਿਆ ਉਹ। ਫਿਰ ਉਹਨੇ ਇੱਟ ਚੁੱਕੀ, ਉਥੋਂ ਚੱਲਿਆ, ਇੱਕ ਕੱਪੜੇ ਵਿੱਚ ਲਪੇਟ ਲਈ ਇੱਟ ਉਹਨੇ। ਉਹ ਲੱਭਦਾ ਰਿਹਾ ਕਲੰਗੀਧਰ ਪਾਤਸ਼ਾਹ ਨੂੰ, ਪਹਿਲਾਂ ਗਿਆ ਉਹ ਮਾਛੀਵਾੜੇ ਵੀ ਮੈਨੂੰ ਕਿਤੇ ਇੱਥੇ ਮਿਲ ਜਾਣ, ਨਹੀਂ ਮਿਲੇ। ਫਿਰ ਉਹ ਮਾਲਵੇ ਦੀ ਧਰਤੀ ਵਿੱਚ ਵੀ ਗਿਆ, ਸ਼ਹੀਦ ਪੀਰ ਵਾਮੀ, ਇਹ ਮਾਲਵੇ ਦੇ ਇਲਾਕੇ ਦਾ ਪੀਰ ਸੀ ਜੋ ਕਲੰਗੀਧਰ ਦੇ ਪਾਤਸ਼ਾਹ ਦੇ ਨਾਲ ਹੋ ਕੇ ਚੱਲਿਆ ਸੀ ਇੱਥੋਂ, ਇਹ ਉਹਦੇ ਕੋਲ ਵੀ ਪਹੁੰਚਿਆ, ਉੱਥੇ ਵੀ ਨਹੀਂ ਮਿਲੇ। ਅਖੀਰ ਇਹ ਭਾਈ ਗਣੀ ਖਾਂ ਤੇ ਭਾਈ ਨਬੀ ਖਾਂ ਉਹਨਾਂ ਦੇ ਦਰ ਤੇ ਕਹਿੰਦੇ ਚਾਰ ਦਿਨ ਖੜਾ ਰਿਹਾ ਇਹ। ਉਹ ਕਹਿਣ ਲੱਗੇ ਹੱਥ ਚ ਕੀ ਹੈ? ਕਹਿੰਦਾ ਬਹੁਤ ਕੀਮਤੀ ਚੀਜ਼ ਹੈ ਮੇਰੇ ਕੋਲ। ਕੀ ਹੈ? ਕਹਿਣ ਲੱਗਿਆ ਉਹ ਇੱਟ ਹੈ ਜੋ ਸਾਹਿਬਜ਼ਾਦਿਆਂ ਦੇ ਸਰੀਰ ਨਾਲ ਸਪਰਸ਼ ਹੋਈ ਹੈ। ਕਾਹਦੇ ਲਈ ਲੈ ਕੇ ਆਇਆ? ਕਹਿੰਦਾ ਮੈਨੂੰ ਕਲਗੀਧਰ ਪਾਤਸ਼ਾਹ ਕਿਤੇ ਮਿਲਣ, ਇਹ ਇੱਟ ਮੈਂ ਉਹਨਾਂ ਦੇ ਹੱਥ ਚ ਫੜਾਵਾਂ, ਉਹਨਾਂ ਨੂੰ ਕਹਾਂ ਵੀ ਮੇਰੇ ਤੋਂ ਬਹੁਤ ਬੱਜਰ ਭੁੱਲ ਹੋਈ ਹੈ, ਜਿਹੜੀ ਇੱਟ ਮੈਂ ਸਾਹਿਬਜ਼ਾਦਿਆਂ ਦੇ ਲਈ ਵਰਤੀ ਸੀ ਉਹਨਾਂ ਤੇ ਲਾਈ ਸੀ, ਇਹ ਇੱਟ ਆਪਣੇ ਸਿੱਖਾਂ ਤੋਂ ਮੇਰੇ ਮਰਵਾ ਕੇ ਬਾਰ ਬਾਰ ਮਰਵਾਓ, ਮੈਂ ਆਪਣੀ ਮੌਤ ਨੂੰ ਪ੍ਰਵਾਨ ਕਰਾਂ। ਉਹ ਕਹਿਣ ਲੱਗੇ ਨਹੀਂ, ਇਹ ਤੁਸੀਂ ਕਰ ਸਕਦੇ ਹੋ, ਇਹ ਗੁਰੂ ਗੋਬਿੰਦ ਸਿੰਘ ਦਾ ਘਰ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਜੋ ਆਪਣੇ ਪਾਪਾਂ ਦਾ ਪਸ਼ਚਾਤਾਪ ਕਰ ਲਵੇ, ਆਪਣੀ ਭੁੱਲ ਦਾ ਪਸ਼ਚਾਤਾਪ ਕਰ ਲਵੇ, ਇਹ ਕਿਸੇ ਤੋਂ ਬਦਲਾ ਨਹੀਂ ਲੈਂਦੇ, ਉਹਨੂੰ ਬਖਸ਼ ਦਿੰਦੇ ਨੇ। ਇਹਨਾਂ ਦਾ ਦਿਲ ਬਹੁਤ ਵੱਡਾ ਸਿੱਖਾਂ ਦਾ, ਇਹਨਾਂ ਦੇ ਗੁਰੂ ਦਾ ਦਿਲ ਬਹੁਤ ਵੱਡਾ। ਇਹਦਾ ਜ਼ਿਕਰ ਡਾਕਟਰ ਭਾਈ ਬਲਵੀਰ ਸਿੰਘ ਨੇ ਕੀਤਾ। ਰੋ ਵਿਚਾਰ ਤਾਂ ਉਹ ਵਕਤ ਸਮਾਣੇ ਦੇ ਦੋ ਜਲਾਦ ਸੀ, ਸ਼ਾਸ਼ਲ ਬੇਗ ਤੇ ਬਾਸਲ ਬੇਗ, ਇਹਨਾਂ ਦਾ ਮੁਕੱਦਮਾ ਚੱਲਦਾ ਸੀ। ਇਹ ਕਹਿਣ ਲੱਗੇ ਸੂਬਾ ਸਰਹੰਦ ਵੀ ਸਾਡੀ ਇੱਕ ਸ਼ਰਤ ਹੈ, ਇਹ ਕੰਮ ਅਸੀਂ ਕਰਾਂਗੇ ਇਹਨਾਂ ਨੂੰ ਸ਼ਹੀਦ ਕਰਨ ਦਾ, ਪਰ ਸਾਡਾ ਮੁਕੱਦਮਾ ਰਫਾ ਦਫਾ ਕਰ ਦੋ। ਉਹ ਕਹਿਣ ਲੱਗੇ ਆ ਮਨਜ਼ੂਰ ਹੈ। ਤਾਂ ਉਹ ਵਕਤ ਹੁਣ ਕੰਧ ਚਿਣਨੀ ਸ਼ੁਰੂ ਹੋ ਗਈ। ਹੁਣ ਜਿਹੜੀਆਂ ਆਪਾਂ ਤਸਵੀਰਾਂ ਵੇਖਦੇ ਹਾਂ ਨਾ ਕੰਧ ਦੀਆਂ, ਉਹ ਇੱਕ ਪਾਸਾ ਪਿਛਲਾ ਤੇ ਇੱਕ ਅਗਲਾ, ਦਰਅਸਲ ਇਹ ਚੁਤਰਫੀ ਕੰਧ ਸੀ ਚਾਰੇ ਪਾਸਿਆਂ ਤੋਂ, ਅੱਗੋਂ ਪਿੱਛੋਂ ਸੱਜੇ ਤੇ ਖੱਬੇ, ਨੀਹਾਂ ਵਿੱਚ ਕੰਧਾਂ ਵਿੱਚ ਖੜਾ ਕੇ ਜਦੋਂ ਕੰਧ ਆ ਗਈ ਨਾ ਗਲ ਤੱਕ ਤਾਂ ਸਾਰਾ ਖੂਨ ਜਮ੍ਹਾਂ ਹੋ ਗਿਆ। ਉਹ ਵਕਤ ਸ਼ਾਸ਼ਲ ਬੇਗ ਬਾਸ਼ਲ ਬੇਗ ਇਹਨਾਂ ਨੇ ਤਲਵਾਰ ਕੱਢੀ ਤੇ ਦੋਵਾਂ ਦੇ ਜਿਹੜੇ ਸਿਰ ਨੇ ਸਾਹਿਬਜ਼ਾਦਿਆਂ ਦੇ ਉਹ ਧੜਾਂ ਤੋਂ ਵੱਖਰੇ ਕਰਤੇ, ਦੋਏ ਸਿਰ ਧਰਤੀ ਤੇ ਗਿਰ ਕੇ ਵੀ ਇੱਕ ਦੂਜੇ ਨਾਲ ਮਿਲੇ ਹੋਏ ਨੇ ਜਿਵੇਂ ਭਰਾਵਾਂ ਨੇ ਆਪਸ ਵਿੱਚ ਗਲਵੱਕੜੀ ਪਾਈ ਹੋਵੇ। ਅਖੀਰਲੇ ਦਮ ਤੱਕ ਉਹਨਾਂ ਦੇ ਮੁੱਖ ਦੇ ਵਿੱਚੋਂ ਆਵਾਜ਼ ਆਉਂਦੀ ਰਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਬਾਬਾ ਫਤਿਹ ਸਿੰਘ, ਧੰਨ ਬਾਬਾ ਜੋਰਾਵਰ ਸਿੰਘ, ਉਹਨਾਂ ਦੀ ਸ਼ਹਾਦਤ ਹੋ ਗਈ। ਧੰਨ ਮਾਤਾ ਗੁਜਰ ਕੌਰ, ਉਹਨਾਂ ਨੂੰ ਠੰਡੇ ਬੁਰਜ ਤੋਂ ਡੇਕ ਕੇ ਜ਼ਾਲਮਾਂ ਨੇ ਸ਼ਹੀਦ ਕਰਤਾ ਤੇ ਲਾਸ਼ਾਂ ਚੁੱਕੀਆਂ, ਚੁੱਕ ਕੇ ਪਿੱਛੇ ਨੀਵੀਂ ਜਗ੍ਹਾ ਸੀ ਕਚਹਿਰੀ ਦੇ, ਅੱਜ ਵੀ ਤੁਸੀਂ ਜਾਓ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਾ ਪਿਛਲੇ ਪਾਸਿਓਂ ਰਸਤਾ ਆਉਂਦਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਨੂੰ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣੇ ਆ ਥੋੜੀ ਜਿਹੀ ਤਸਵੀਰ ਬਣਾਓ ਮਨ ਵਿੱਚ, ਤਾਂ ਉਹ ਪਿਛਲਾ ਜਿਹੜਾ ਹਿੱਸਾ ਨਾ ਉਹ ਕਾਫੀ ਨੀਵਾਂ, ਉੱਥੇ ਗੁਰ ਅਸਥਾਨ ਸਭਾਈਮਾਨ ਹੈ ਗੁਰਦੁਆਰਾ ਸ੍ਰੀ ਬਵਾਨਗੜ੍ਹ ਸਾਹਿਬ, ਇੱਥੇ ਸਾਹਿਬਜ਼ਾਦੀਆਂ ਦੀ ਲਾਸ਼ਾਂ ਸੁੱਟ ਦਿੱਤੀਆਂ ਸੀ ਟੋਇਆਂ ਚ, ਤੇ ਉਹ ਜਗ੍ਹਾ ਦੀ ਜਿਹੜੀ ਸੇਵਨ ਅੱਜ ਨਿਹੰਗ ਸਿੰਘਾਂ ਦੇ ਕੋਲ ਹੈ ਗੁਰਦੁਆਰਾ ਬਵਾਨਗੜ੍ਹ ਸਾਹਿਬ ਦੀ। ਦੀਵਾਨ ਟੋਡਰ ਮੱਲ ਕਚਹਿਰੀ ਚੋਂ ਉੱਠਿਆ, ਅੱਜ ਘਰੇ ਆਇਆ, ਇਹਦੀਆਂ ਅੱਖਾਂ ਦੇ ਵਿੱਚ ਪਾਣੀ ਹੈ, ਹੰਝੂ ਨੇ। ਘਰ ਵਾਲੀ ਪੁੱਛਦੀ ਹੈ, ਪਤੀ ਦੇਵ ਕੀ ਹੋਇਆ, ਤੇਰਾ ਤਾਂ ਐਡਾ ਉੱਚਾ ਅਹੁਦਾ ਹੈ, ਐਡਾ ਮਾਣ ਸਤਿਕਾਰ ਹੈ ਤੇਰਾ ਕਚਹਿਰੀ ਵਿੱਚ, ਤੈਨੂੰ ਕੀ ਹੋ ਗਿਆ? ਕਹਿਣ ਲੱਗਿਆ ਜਿਹੜੇ ਲਾਲਾਂ ਦੀ ਮੈਂ ਤੈਨੂੰ ਗੱਲ ਸੁਣਾਉਂਦਾ ਸੀ ਨਾ ਆ ਕੇ, ਵੀ ਗੁਰੂ ਗੋਬਿੰਦ ਸਿੰਘ ਦੇ ਲਾਲ ਆਏ ਨੇ, ਉਹਨਾਂ ਦਾ ਮੁਕੱਦਮਾ ਚੱਲਦਾ ਇੱਥੇ, ਉਹਨਾਂ ਨੂੰ ਸ਼ਹੀਦ ਕਰਤਾ। ਉਹ ਕਹਿਣ ਲੱਗੀ ਸ਼ਹੀਦਾਂ ਦੀ ਮੌਤ ਤੇ ਕਦੇ ਰੋਈਂਦਾ ਨਹੀਂ ਹੁੰਦਾ, ਮਾਣ ਕਰੀਂਦਾ ਹੁੰਦਾ। ਉਹ ਕਹਿੰਦਾ ਮੌਤ ਤੇ ਨਹੀਂ ਰੋਂਦਾ, ਫਿਰ ਕਹਿੰਦਾ ਸਰੀਰਾਂ ਤੇ ਰੋਂਦਾ, ਉਹਨਾਂ ਦੇ ਸਰੀਰਾਂ ਤੇ ਦੇਹਾਂ ਤੇ ਰੋ ਰਿਹਾ ਮੈਂ, ਉਹਨਾਂ ਦੀਆਂ ਦੇਹਾਂ ਜ਼ਾਲਮਾਂ ਨੇ ਟੋਇਆਂ ਚ ਸਿੱਟ ਦੀਆਂ, ਪਿੱਛੇ ਕੋਈ ਅੱਗੇ ਸੰਸਕਾਰ ਕਰਨ ਵਾਸਤੇ ਨਹੀਂ ਆ ਰਿਹਾ, ਤੂੰ ਗੱਲ ਕਰਨੀ ਸੀ ਸੂਬੇ ਨਾਲ। ਕਹਿੰਦਾ ਕੀਤੀ ਹੈ। ਕੀ ਕਹਿੰਦਾ? ਉਹ ਕਹਿ ਰਿਹਾ ਵੀ ਜਿਹਨੇ ਸੰਸਕਾਰ ਕਰਨਾ ਸਰਕਾਰ ਕੋਲੋਂ ਜਗ੍ਹਾ ਮੁੱਲ ਲੈਣੀ ਪੈਣੀ ਹੈ। ਬਸ ਫਿਰ ਦੋਵਾਂ ਨੇ ਰਲ ਕੇ ਨਾ ਦੀਵਾਨ ਟੋਡਰ ਮੱਲ ਤੇ ਉਹਦੇ ਘਰ ਵਾਲੀ ਜਿੰਨਾ ਕੁਝ ਵੀ ਇਹਨਾਂ ਕੋਲ ਸੀ, ਮਹਿਲ ਨੁਮਾ ਘਰ ਸੀ ਇਹਨਾਂ ਕੋਲ, ਚੰਗੇ ਖਜ਼ਾਨੇ ਸੀ ਇਹਨਾਂ ਕੋਲ, ਸਾਰਾ ਕੁਝ ਇਹਨਾਂ ਨੇ ਦਾਅ ਤੇ ਲਾਤਾ। ਇੱਥੋਂ ਫਿਰ ਇਹ ਤਿੰਨੇ ਸਰੀਰਾਂ ਨੂੰ ਲੈ ਕੇ ਚੱਲਿਆ। ਪਿਆਰਿਓ, ਗਰੀਬ ਤੋਂ ਗਰੀਬ ਬੰਦਾ ਵੀ ਚੜ੍ਹਾਈ ਕਰ ਜੇ ਨਾ, ਉਹਨਾਂ ਦੀ ਅਰਥੀ ਨਾਲ ਘੱਟ ਤੋਂ ਘੱਟ 10-15 ਜਾਣੇ ਤਾਂ ਜਾਂਦੇ ਹੀ ਨੇ। ਆਪਾਂ ਪਿੰਡਾਂ 'ਚ ਹੀ ਆਏ ਹਾਂ ਚੱਲ ਕੇ, ਐਸਾ ਹੁੰਦਾ ਹੈ, ਬਹੁਤ ਵਾਰੀ ਵੇਖਿਆ ਆਪਾਂ ਨੇ। ਗਰੀਬ ਤੋਂ ਗਰੀਬ ਬੰਦਾ ਵੀ ਹੋਵੇ 10-15 ਜਾਣੇ ਉਹਨਾਂ ਦੇ ਨਾਲ ਹੁੰਦੇ, ਪਰ ਅੱਜ ਇਹਨਾਂ ਦੇ ਨਾਲ ਕੋਈ ਨਹੀਂ। ਕੱਲਾ ਦੀਵਾਨ ਟੋਡਰਮੱਲ ਤੇ ਉਹਦੇ ਘਰ ਵਾਲੀ ਹੈ। ਗੁਰਦੁਆਰਾ ਬਵਾਨਗੜ੍ਹ ਸਾਹਿਬ, ਇਹ ਜਗ੍ਹਾ ਤੋਂ ਉਹਨਾਂ ਨੇ ਸਰੀਰ ਚੁੱਕੇ ਨੇ, ਅਰਥੀਆਂ ਤਿਆਰ ਹੋਈਆਂ ਤੇ ਲਿਆਏ ਗੁਰਦੁਆਰਾ ਜੋਤੀ ਸਰੂਪ ਸਾਹਿਬ। ਇਹ 4 ਸਕੁਅਰ ਫੁੱਟ ਜਗ੍ਹਾ ਮੁੱਲ ਖਰੀਦੀ ਦੀਵਾਨ ਟੋਡਰਮੱਲ ਨੇ, ਉਹਨੇ ਸਰਫਾ ਨਹੀਂ ਕੀਤਾ। ਕਿਉਂ? ਕਿਉਂਕਿ ਸ਼ਹਾਦਤਾਂ ਬਹੁਤ ਮਹਾਨ ਨੇ। ਉਹ ਚਾਹੁੰਦਾ ਇੱਕ ਸਰੀਰ ਜਿੰਨੀ ਜਗ੍ਹਾ ਲੈ ਲੈਂਦਾ, ਪਹਿਲਾਂ ਮਾਤਾ ਦਾ ਸੰਸਕਾਰ ਕਰ ਲੈਂਦਾ, ਫਿਰ ਬਾਬਾ ਜ਼ੋਰਾਵਰ ਸਿੰਘ ਦਾ ਕਰ ਲੈਂਦਾ, ਫਿਰ ਬਾਬਾ ਫਤਿਹ ਸਿੰਘ ਦਾ ਕਰ ਲੈਂਦਾ। ਪਰ ਉਹਨੇ ਐਸਾ ਨਹੀਂ ਕੀਤਾ, ਐਸਾ ਨਹੀਂ ਕੀਤਾ। ਉਹਨੇ ਤਿੰਨੇ ਸਰੀਰਾਂ ਦੀ ਜਗ੍ਹਾ ਇੱਕੋ ਵਕਤ ਨੁੱਕਰ ਭਾਰ ਮੋਹਰਾਂ ਖੜੀਆਂ ਕਰਕੇ, ਇਤਿਹਾਸ ਦੱਸਦਾ 78,000 ਸੋਨੇ ਦੇ ਸਿੱਕੇ ਸੀ, 78,000 ਸੋਨੇ ਦੇ ਸਿੱਕੇ ਨੁੱਕਰ ਭਾਰ ਖੜੇ ਕਰਕੇ ਉਹ ਜਗ੍ਹਾ ਮੁੱਲ ਖਰੀਦੀ, ਜਿਹਦਾ ਮੁੱਲ 2,50,000,000,000 ਪਾਇਆ ਕਿਸੇ ਵਿਦਵਾਨ ਨੇ ਨਾ। ਉਹ ਸਮੇਂ ਦੀ ਗੱਲ ਉਹ ਲਿਖ ਰਿਹਾ, ਕਹਿੰਦਾ ਉਹ ਵਕਤ ਉਹਦਾ ਮੁੱਲ 2 ਕਰੋੜ, ਵਾਹਿਗੁਰੂ 2,50,000,000,000 ਸੀ। ਪਰ ਨਹੀਂ, ਇਹ ਇਸ ਤੋਂ ਵੀ ਕੀਮਤੀ ਹੈ। ਪੂਰੀ ਦੁਨੀਆ ਇਕੱਠੀ ਹੋ ਕੇ ਜੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲੀ ਜਗ੍ਹਾ ਦਾ, ਉਹ 4 ਸਕੁਅਰ ਫੁੱਟ ਜਗ੍ਹਾ ਦਾ ਮੁੱਲ ਪਾਉਣਾ ਚਾਹੇ, ਉਹ ਤਾਂ ਵੀ ਨਹੀਂ ਪੈ ਸਕਦਾ। ਪਹਿਲਾਂ ਤਾਂ ਸ਼ਹਾਦਤ ਮਹਾਨ ਹੈ, ਸ਼ਹਾਦਤ ਬੜੀ ਮਹਿੰਗੀ ਹੈ, ਪਰ ਜਿੱਥੇ ਉਹ ਸ਼ਹੀਦਾਂ ਦਾ ਸੰਸਕਾਰ ਹੋਇਆ ਉਹ ਜਗ੍ਹਾ ਬਹੁਤ ਮਹਿੰਗੀ ਹੈ। ਜਿਹੜਾ ਮੋਤੀ ਰਾਮ ਮਹਿਰੇ ਨੇ ਦੁੱਧ ਪਿਆਇਆ ਉਹ ਵੀ ਬਹੁਤ ਮਹਿੰਗਾ ਵਿਕਿਆ ਉੱਥੇ, ਕਿਉਂਕਿ ਗੜਵਾ ਇੱਕ ਸੀ ਦੁੱਧ ਦਾ, ਪਰ ਉਸਦੇ ਬਦਲੇ ਸਾਰੇ ਪਰਿਵਾਰ ਨੂੰ ਕੋਹਲੂ ਚ ਪਾ ਕੇ, ਕੋਹਲੂ ਚ ਪੀੜ ਕੇ ਸ਼ਹੀਦ ਕਰਤਾ ਸੀ। ਇੰਨਾ ਦੁੱਧ ਨਹੀਂ ਸੀ ਜਿੰਨਾ ਜ਼ਾਲਮਾਂ ਨੇ ਪਰਿਵਾਰ ਦਾ ਖੂਨ ਵਹਾਤਾ ਸੀ। ਪਿਆਰਿਓ, ਇਹ ਸਾਡਾ ਅਮੀਰ ਵਿਰਸਾ ਹੈ, ਇਹ ਸਾਡਾ ਅਮੀਰ ਵਿਰਸਾ ਹੈ, ਅਮੀਰ ਇਤਿਹਾਸ ਹੈ। ਆਓ ਆਪਣੇ ਇਤਿਹਾਸ ਤੇ ਮਾਣ ਕਰੀਏ। ਇਹ ਉਹ ਨਿਕੜੀਆਂ ਜਿੰਦਾਂ ਨੇ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਲਾਲਚ ਰੱਖ ਦਿੱਤੇ ਗਏ ਸੀ। ਕੀ ਕਿਹਾ ਸੀ? ਮਹਿਲ ਨੁਮਾ ਘਰ, ਸਹਿਜਾਦੀਆਂ ਦੇ ਡੋਲੇ, ਅਹੁਦੇ ਪਦਵੀਆਂ, ਸਭ ਕੁਝ ਮਿਲੇਗਾ। ਪਰ ਉਹਨਾਂ ਨੇ ਠੋਕਰ ਮਾਰਤੀ, ਠੋਕਰ, ਮਾਫ ਕਰਨਾ, ਅਜੋਕੇ ਸਮੇਂ ਦੀ ਗੱਲ ਕਹਿ ਦਿਆਂ, ਅੱਜ ਸ਼ਹੀਦੀ ਛਪਤਾਹ ਚੱਲਦਾ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਦੇਸਾਂ ਵਿਦੇਸਾਂ ਦੇ ਅੰਦਰ, ਨਗਰਾਂ ਸ਼ਹਿਰਾਂ ਪਿੰਡਾਂ ਦੇ ਅੰਦਰ, ਅੱਜ ਪੰਜਾਬ ਦਾ ਕੀ ਹਾਲਾਤ ਹੈ ਆਹ ਦਿਨਾਂ ਵਿੱਚ ਫੋਨ ਕਰਕੇ ਪੁੱਛੋ। ਇੱਕ